ਗਾਂ ਦੀ ਰੱਖਿਆ ਕੀਤੀ, ਜਿਹੜੇ ਵਰਸ਼ਾ ਕੱਢਿਆ ਫੁੱਟ ਪਿਆ ਬਾਂਸ, ਉਹ ਕਹਿੰਦਾ ਸੰਤ ਜੀ ਦਾ ਤੇਰੀ ਤਪੱਸਿਆ ਵੱਡੀ ਕਿ ਮੇਰੀ। ਕਹਿਣ ਤੋਂ ਭਾਵ ਮਾਲਾ ਫੇਰਦਾ ਹੈ, ਇੱਕ ਗਊ ਗਰੀਬ ਤੇ ਜ਼ੁਲਮ ਹੁੰਦਾ ਹੈ, ਉਹਦੀ ਰੱਖਿਆ ਵਾਸਤੇ ਤੂੰ ਤਤਪਰ ਨਹੀਂ ਹੁੰਦਾ, ਤੇਰੀ ਮਾਲਾ ਦਾ ਮਣਕਾ ਕਿਆ ਕਰੇਗਾ। ਮਾਲਾ ਫੇਰ ਤੇ ਜੁਗ ਗਿਆ, ਫਿਰ ਅਨ ਮਣਕਾ ਫੇਰ, ਕਰਕਾ ਮਣਕਾ ਡਾਰ ਕੇ ਮਣਕਾ ਮਣਕਾ ਫੇਰ। ਇਸ ਪ੍ਰਕਾਰ ਸਮਝਣਾ ਪੈਂਦਾ ਬੰਦਗੀ, ਜਿੱਥੇ ਕਿਸੇ ਜੀਵ ਦੀ ਰੱਖਿਆ ਹੁੰਦੀ ਹੈ ਉਸਦੇ ਸ਼ਾਸਤਰ ਹਟਾਉਣਾ ਕੋਈ ਪਾਪ ਨਹੀਂ, ਪੁੰਨ ਹੈ, ਵੱਡਾ ਧਰਮ ਹੈ, ਵੱਡਾ ਸਿਮਰਨ ਹੈ, ਇਹਦੇ ਬਰਾਬਰ ਕੋਈ ਤਪੱਸਿਆ ਨਹੀਂ। ਜਿੱਥੇ ਸਾਹਮਣੇ ਕਿਸੇ ਗਊ ਤੇ, ਅਬਲਾ ਤੇ, ਬੁੱਢੇ ਤੇ, ਰੋਗੀ ਤੇ ਔਰ ਧਰਮੀ ਬੰਦੇ ਦੇ ਉੱਤੇ ਜ਼ੁਲਮ ਹੁੰਦਾ ਹੋਵੇ, ਅਸੀਂ ਬਾਣੀ ਪੜ੍ਹਦੇ ਹਾਂ ਚਾਹੇ ਮਾਲਾ ਫੇਰਦੇ ਹਾਂ, ਉੱਥੇ ਸਾਡੇ ਵਿੱਚ ਇੰਨਾ ਸਾਹਸ, ਜੁਰਤ ਔਰ ਹੌਸਲਾ ਨਹੀਂ ਉਹਦੀ ਸਹਾਇਤਾ ਕਰਨ ਦਾ, ਤੇ ਤੁਸੀਂ ਸਮਝੋ ਕਸਾਈ। ਇਸ ਕਰਕੇ ਸੰਤ ਨਹੀਂ, ਰਿਸ਼ੀ ਨਹੀਂ, ਗੁਰਸਿੱਖ ਨਹੀਂ, ਮਹਾਤਮਾ ਨਹੀਂ। ਇਸੇ ਤਰ੍ਹਾਂ ਸਾਹੇ ਰਾਜਾ ਜਿਹੜਾ ਹੈ ਜੋ ਰੱਖਿਆ ਕਰਦਾ ਹੈ ਉਹ ਵੀ ਇੱਕ ਸੰਤ ਬਣ ਜਾਏਗਾ, ਜੋ ਕਸਾਈ ਬਣ ਜਾਏਗਾ ਇਹ ਤਾਂ ਕਸਾਈ ਹੈ ਹੀ। ਇਸ ਕਰਕੇ ਧਰਮ ਦੀ ਜਿਹੜੀ ਵਿਵਸਥਾ ਹੈ, ਵਿਆਖਿਆ, ਇਹਨੂੰ ਸਮਝਣਾ ਪੈਂਦਾ। ਅੱਜ ਕੱਲ੍ਹ ਬਹੁਤ ਸਾਰੇ ਕਹਿੰਦੇ ਆ ਜੀ ਸਾਨੂੰ ਕੀ ਹੈ ਜੀ, ਇਹ ਤਾਂ ਸਿਆਸੀ ਲੋਕਾਂ ਦੇ ਕੰਮ ਹੈ, ਸਾਡਾ ਕੰਮ ਤਾਂ ਭਜਨ ਕਰਨਾ। ਜਿਹੜੇ ਭਜਨ ਤੁਸੀਂ ਕਿਵੇਂ ਕਰੋਗੇ, ਭਜਨ ਤਾਂ ਹੀ ਕਰੋਗੇ ਜੇ ਰਾਜ ਵਿੱਚ ਅਰਾਜਕਤਾ ਨਾ ਹੋਵੇ। ਜੇ ਧਰਮ ਦਾ ਰਾਜ ਹੋਵੇ, ਕੁਕਰਮ ਦਾ ਰਾਜ ਹੋਵੇ, ਉਹ ਭਜਨ ਕਰਨ ਦੇਣਗੇ? ਕਦੇ ਨਹੀਂ ਕਰਨ ਦੇਣਗੇ। ਭਜਨ ਤਾਂ ਹੀ ਹੋਏਗਾ, ਸਿਮਰਨ ਤਾਂ ਹੀ ਹੋਵੇਗਾ ਜੇ ਰਾਜ ਸ੍ਰੇਸ਼ਟ ਹੋਵੇਗਾ, ਨਿਆਂ ਦਾ ਹੋਵੇਗਾ, ਇਨਸਾਫ ਦਾ ਹੋਵੇਗਾ। ਜਿੱਥੇ ਜ਼ੁਲਮ ਔਰ ਕਨਿਆਂ ਦਾ ਰਾਜ ਹੈ ਉੱਥੇ ਭਜਨ ਕਰਨ ਦਿਆਂ। ਰੰਗਦੇਵ ਦਾ ਇਹੋ ਜਿਹਾ ਰਾਜ ਆਇਆ ਸੀ, ਕੋਈ ਬ੍ਰਾਹਮਣ ਜਾਂਦਾ ਹੋਵੇ ਅੱਡ ਦੇ ਮੂੰਹ, ਮੈਨੂੰ ਥੁੱਕ ਆਇਆ ਕਾਜੀ ਨੂੰ, ਉਹਦੇ ਮੂੰਹ 'ਚ ਥੁੱਕਦਾ ਸੀ। ਜੇ ਬਗਾਨਾ ਜ਼ੁਲਮ ਦਾ ਰਾਜ ਸੀ ਤੇ ਇੱਥੇ ਤੱਕ ਦੁਰਦਸ਼ਾ ਹੋ ਗਈ ਸੀ। ਇਸ ਵਾਸਤੇ ਪਿਆਰਿਓ ਫਿਰ ਦੇਵਲ ਦੇਵਤਿਆਂ ਕਰ ਲਾਗਾ, ਸੇਖਾਂ ਆਈ ਬਾਰੀ ਤੇ ਫਿਰ ਸਾਰੇ ਮੰਦਰਾਂ ਉੱਤੇ ਟੈਕਸ ਲੱਗ ਗਏ ਸਨ। ਪੂਜਾ ਕੋਈ ਨਹੀਂ ਸੀ ਕਰ ਸਕਦਾ, ਆਪਣੇ ਢੰਗ ਨਾਲ ਦੇਵੀ ਦੇਵਤੇ ਨੂੰ ਕੋਈ ਨਹੀਂ ਸੀ ਧਿਆ ਸਕਦਾ। ਜੇ ਜ਼ੋਰ ਜ਼ੁਲਮ ਜ਼ਬਰਦਾਰ ਰਾਜ ਹੋਵੇ ਤੁਸੀਂ ਧਰਮ ਔਰ ਨਾਮ ਸਿਮਰਨ ਕਿਵੇਂ ਕਰ ਸਕੋਗੇ? ਇਸ ਕਰਕੇ ਧਰਮ ਦਾ ਰਾਜ ਹੋਣਾ ਬਹੁਤ ਜ਼ਰੂਰੀ ਹੈ, ਜਿਹਦੇ ਵਿੱਚ ਸਭ ਸਖਾਲੀ ਬੁੱਠੀਆ ਇਹ ਹੋਆ ਹਲੇਮੀ ਰਾਜ ਜੀਓ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੇ ਸ੍ਰੇਸ਼ਟ ਕਿਰਤ ਕਰਦਿਆਂ ਹੋਇਆਂ ਧਰਮ ਨੂੰ ਕਮਾਉਣਾ ਕੀਤਾ ਹੈ, ਭਾਵ ਧਰਮ ਦੇ ਅਸੂਲਾਂ ਨੂੰ ਧਾਰਨਾ ਕੀਤਾ ਹੈ ਸਮਝ ਕਰਕੇ।
ਦੁਨੀਆ ਤੋੜੇ ਬੰਧਨਾਂ,
ਆਪਣੇ ਆਪ ਨੂੰ ਪਵਿੱਤਰ ਰੱਖਣ ਲਈ, ਲੋਕਾਂ ਨੂੰ ਪਵਿੱਤਰ ਰੱਖਣ ਲਈ, ਲੋਕਾਂ ਦੇ ਗਲੋਂ ਗੁਲਾਮੀ ਦਾ ਜੂੜਾ ਲਾਉਣ ਲਈ, ਆਪ ਸੁਤੰਤਰ ਜੀਵਨ ਸਵੈ ਮਾਨ ਨੂੰ ਉੱਚਾ ਰੱਖ ਕੇ ਜਿਉਣ ਵਿੱਚ ਕਈ ਵਾਰੀ ਸੰਕਟ ਭੋਗੇ। ਦੁਨੀਆ ਤੋੜੇ ਬੰਧਨਾਂ, ਦੁਨੀਆ ਦੇ ਬੰਧਨਾਂ ਨੂੰ ਤੋੜ ਦਿੱਤਾ ਹੈ, ਮੋਹ ਮਮਤਾ ਨੂੰ ਤਿਆਗ ਦਿੱਤਾ ਹੈ।
ਅੰਨ ਪਾਣੀ ਥੋੜਾ ਖਾਇਆ,
ਪਾਣੀ ਥੋੜਾ ਖਾ ਕੇ ਸਜਾਵਾਂ ਕਸ਼ਟਾਂ ਨੂੰ ਭੋਗਦਿਆਂ ਜੀਵਨ ਬਤੀਤ ਕਰ ਲਿਆ ਕਿ ਕੋਈ ਗੱਲ ਨਹੀਂ, ਜੇ ਇਸ ਤਰ੍ਹਾਂ ਭੁੱਖੇ ਪਾਣੇ ਰਹਿੰਦਿਆਂ ਸਾਡਾ ਸਰੀਰ ਦੇਸ਼ ਧਰਮ ਦੇ ਲੇਖੇ ਲੱਗ ਗਿਆ ਤੇ ਬਾਕੀ ਦਾ ਸੁੱਖ ਦਾ ਜੀਵਨ ਭੋਗਣਗੇ ਨਾ।
ਤੂੰ ਬਖਸ਼ੀਸੀ ਅਗਲਾ,
ਤੂੰ ਬਖਸ਼ੀਸ਼ਾਂ ਕਰਨ ਵਾਲਾ ਅਗਲੀਆਂ ਹੋਰ ਦਾਤਾਂ ਦਿੰਦਾ ਹੈ।
ਨਿਤ ਦੇਵੇ ਚੜੇ
ਸਵਾਰੀਆਂ, ਦਾਤਾਂ ਨਿਤ ਹਮੇਸ਼ਾ ਸਵਾਈਆਂ ਚੜ੍ਹਦੀਆਂ ਜਾਂਦੀਆਂ, ਘਾਟ ਕਮੀ ਨਹੀਂ ਆਉਂਦੀ, ਵੱਧਦੀਆਂ ਜਾਂਦੀਆਂ, ਤੋਟ ਨਾ ਆਵੇ ਵੱਧ ਦੋ ਜਾਈ, ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
ਵਡਿਆਈ ਵੱਡਾ ਪਾਇਆ,
ਜਿਨ੍ਹਾਂ ਨੇ ਗੁਰੂ ਪਰਮੇਸ਼ਰ ਅਕਾਲ ਪੁਰਖ ਦੀ ਵਡਿਆਈ ਕੀਤੀ ਹੈ ਉਨੀ ਵੱਡੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਜੇ ਪਰਮੇਸ਼ਰ ਨੂੰ ਪ੍ਰਾਪਤ ਕਰਨਾ, ਉਹਦੀ ਉਸਤਤ ਕਰੋ, ਸਲਾਹ ਕਰੋ, ਸਿਫਤ ਕਰੋ, ਵਡਿਆਈ ਕਰੋ, ਨਾਮ ਦਾ ਅਭਿਆਸ ਕਰੋ, ਵੱਡਾ ਮਿਲ ਜਾਏਗਾ। ਕਿਉਂਕਿ ਜਿਹਦੇ ਨਾਲ ਪਿਆਰ ਆ ਬੰਦੇ ਦੀ ਰਸਨਾ ਤੇ ਉਹਦਾ ਨਾਮ ਆ ਜਾਂਦਾ, ਜਿਹਦਾ ਨਾਮ ਹੈ ਉਹਦੀ ਪ੍ਰਾਪਤੀ ਦੇ ਯਤਨ ਹੋ ਜਾਂਦੇ, ਇੱਕ ਦਿਨ ਉਸ ਨੂੰ ਪ੍ਰਾਪਤ ਕਰ ਲੈਂਦਾ। ਇਸੇ ਤਰ੍ਹਾਂ ਤੁਸੀਂ ਇੰਗਲੈਂਡ ਪਾਉਣ ਲਈ ਕਿੰਨੇ ਯਤਨ ਕਰਦੇ ਹੋ, ਤੁਹਾਡੇ ਮੂੰਹ 'ਚ ਇੰਗਲੈਂਡ ਦਾ ਨਾਮ ਆ ਜਾਂਦਾ। ਯਤਨਾਂ ਤੋਂ ਬਾਅਦ ਕੋਈ ਸ਼ਿਪਾਂ 'ਚ ਹੋ ਕੇ ਕੋਈ ਲੱਖਾਂ ਰੁਪਏ ਏਜੰਟਾਂ ਨੂੰ ਦੇ ਕੇ ਚੋਰੀ ਚੋਰੀ ਪਹੁੰਚੇ ਗਏ ਹਨ, ਤੇ ਪਿਆਰੋ ਰੱਬ ਨੂੰ ਪ੍ਰਾਪਤ ਕਰਨ ਵਾਸਤੇ ਵੀ ਰੱਬ ਦਾ ਨਾਮ ਤਾਂ ਰਸਨਾ ਤੇ ਲਿਆਉਣਾ ਹੀ ਪਊ, ਮਿਹਨਤ ਮੁਸ਼ਕਤ ਕਰਨੀ ਪਊ। ਮਾਇਆ ਵਾਸਤੇ ਢਿੱਡ ਵਾਸਤੇ ਦੇਖ ਲਓ ਕਿਸ ਤਰ੍ਹਾਂ ਸਾਗਰਾਂ ਨੂੰ ਚੀਰ ਕੇ ਬੰਦਾ ਦੌੜਾ ਫਿਰਦਾ, ਤੇ ਸਿਮਰਨ ਤਾਂ ਆਪਣੇ ਬੈੱਡ ਤੇ ਬਹਿ ਕੇ ਵੀ ਨਹੀਂ ਕਰਦਾ, ਸੁੱਖ ਆਰਾਮ 'ਚ ਵੀ ਨਹੀਂ ਕਰਦਾ, ਭੁੱਲਿਆ ਪਿਆ। ਸੋ ਇਸੇ ਕਾਰਨ ਜੀਵ ਜੰਮਦਾ ਤੇ ਮਰਦਾ ਹਉਮੈ ਨੂੰ ਧਾਰਨ ਕਰਕੇ। ਸਤਿਗੁਰੂ ਗਰੀਬ ਨਿਵਾਜ ਜੀ ਨੇ ਦੱਸਿਆ, ਹੇ ਸ਼ੇਖ ਬ੍ਰਹਮ, ਜਿਨ੍ਹਾਂ ਨੇ ਹਉਮੈ ਤੋਂ ਮੁਕਤ ਹੋਣਾ ਉਹ ਗੁਰੂ ਦੇ ਸ਼ਬਦ ਦੀ ਕਮਾਈ ਕਰਨ, ਜਿਹਨੇ ਵੱਡੇ ਦੀ ਵਡਿਆਈ ਕੀਤੀ ਹੈ, ਸਲਾਹ ਉਸਤ ਉਹਨਾਂ ਨੇ ਵਾਹਿਗੁਰੂ ਨੂੰ ਪਾ ਲਿਆ। ਜਿਹਨਾਂ ਨੇ ਵਾਹਿਗੁਰੂ ਨੂੰ ਪਾ ਲਿਆ, ਜਿਨ ਹਰ ਪਾਇਆ ਤੈਨੂੰ ਛੁਪਾਇਆ, ਉਹ ਆਪਣਾ ਆਪ ਛੁਪਾਉਂਦੇ ਵਿੱਚ ਅਭੇਦ ਹੋ ਜਾਂਦੇ ਹੈ। ਫਿਰ ਤੂੰ ਤੂੰ ਕਰਤਾ ਤੂੰ ਹੋਇਆ, ਮੁਝ ਮੈਂ ਰਾਹ ਨਾ ਹੂੰ, ਜਬ ਆਪਾ ਪਰਤਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਐਸੀ ਅਵਸਥਾ ਪਿਆਰਿਓ ਪ੍ਰਾਪਤ ਹੋ ਜਾਂਦੀ ਹੈ, ਕੋਈ ਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਕਰਨੀ। ਸੋ ਬਾਕੀ ਸਾਹ ਪੰਜਾਬ ਜੀ ਦੇ ਚਰਨਾਂ 'ਚ। ਸੋ ਸ਼ੁਕਰ ਸ਼ਨਿਚਰ ਐਤਵਾਰ ਤਿੰਨ ਦਿਨ ਹੋਰ ਹਨ, ਅਤੇ ਐਤਵਾਰ ਨੂੰ ਸੰਤ ਮਹਾਂਪੁਰਸ਼ ਬਾਬਾ ਕਰਤਾਰ ਸਿੰਘ ਦੀ ਬਰਸੀ ਸਮੈਦਕ ਬਰਮਿੰਗਮ ਗੁਰਦੁਆਰਾ ਬਾਬਾ ਸੰਘ ਵਿਖੇ ਮਨਾਈ ਜਾ ਰਹੀ ਹੈ। ਉਸ ਦਿਨ ਸੰਤ ਸਮਾਗਮ ਵੀ ਹੈ, ਅੰਮ੍ਰਿਤ ਸੰਚਾਰ ਵੀ। ਆਓ, ਸਾਰੇ ਟਕਸਾਲੀ ਵਿਦਵਾਨ ਹੋਣਗੇ, ਅਤੇ ਆ ਕਰਕੇ ਉਹਨਾਂ ਦੇ ਵਿਚਾਰ, ਗੁਰਮਤਿ ਸਿਧਾਂਤ ਸ਼ਰਵਣ ਕਰੋ, ਅਤੇ ਸਾਧ ਸੰਗਤ ਜਿਹਨਾਂ ਨੇ ਹਾਲੇ ਤੀ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ, ਅਤੇ ਜਿਹਨਾਂ ਨੂੰ ਕੋਈ ਕਿਰਾਇਤ ਕੀਤੀ ਹੈ, ਉਹ ਵੀ ਪੰਜਾਂ ਪਿਆਰਿਆਂ ਦੇ ਅੱਗੇ ਪੇਸ਼ ਹੋ ਕਰਕੇ, ਅਤੇ ਸਾਧ ਸੰਗਤ ਜੀ ਆਪਣੇ ਆਪ ਦੇ ਨੂੰ ਸਾਫ਼ ਕਰੋ, ਉੱਤਮ ਬਣੋ, ਸ੍ਰੇਸ਼ਟ ਬਣੋ। ਸੋ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ, ਨਿਸ਼ਾਨੇ ਸਿੱਖੀ ਪੰਜ ਹਰ ਪਕਾਫ, ਹਰ ਗਗਨਾ ਬਾਸ਼ਦ ਪੰਜ ਮੁਆਫ, ਕੜਾ ਕਾਰ ਦੋ ਕਛ ਕੰਘੇ ਵਿਦਾਂ, ਹਸਤ ਕੇਸ ਹੇਤ ਜੁਮਲੇ ਨਿਸ਼ਾਂ। ਬਾਹ ਬਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ, ਪੀਵੋ ਪੌਲ ਖੰਡੇ ਧਾਰ ਹੋਵੇ ਜਨਮ ਸਹੇਲਾ। ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ। ਮਹਾਂਪੁਰਸ਼ਾਂ ਦੀ ਖੁਸ਼ੀ ਇਸੇ ਚ, ਜਦ ਤੱਕ ਉਹ ਸਰੀਰ ਕਰਕੇ ਜਿੰਦੇ ਰਹੇ, ਬੇਅੰਤ ਪ੍ਰਾਣੀ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ, ਅੱਜ ਵੀ ਉਹਨਾਂ ਦੀ ਪਵਿੱਤਰ ਆਤਮਾ ਦੀ ਆਸ਼ੀਰਵਾਦ ਲੈਣੀ ਹੈ। ਤੇ ਪਿਆਰੋ ਅੰਮ੍ਰਿਤ ਛਕੋ, ਲਾਹਾ ਲਓ ਇਸ ਪਵਿੱਤਰ ਦਿਨ ਤੇ, ਸੰਤ ਬਾਬਾ ਕਰਤਾਰ ਸਿੰਘ ਦੀ ਬਰਸੀ ਵਾਲੇ ਦਿਨ 14 ਤਰੀਕ ਐਤਵਾਰ ਗੱਜ ਵੱਜ ਕੇ। ਸੋ ਪੰਜ ਪਿਆਰੇ ਪਿਆਰੋ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਇਹ ਅੰਮ੍ਰਿਤ ਦੀ ਪਵਿੱਤਰ ਦਾਤ ਬਖਸ਼ਿਸ਼ ਕਰਨਗੇ, ਗੁਰੂ ਕੇ ਜਹਾਜੇ ਚਾਹਣਗੇ, ਜਨਮ ਮਰਨ ਸਫਲ ਹੋ ਜਾਏਗਾ, ਜੰਮਣ ਮਰਨਾ ਤਿੰਨ ਪਾਜੋ ਪ੍ਰਭ ਕੇ, ਲੜ ਲੱਗ ਗਈ ਅਵਸਥਾ ਪ੍ਰਾਪਤ ਹੋ ਜਾਏਗੀ। ਸੋ ਲਓ ਸ਼ਬਦ ਪੜੋ, ਰੱਖਣਾ ਪਵਿੱਤਰ ਹੋ ਜਾਏ, ਠੰਡੇ ਹੋ ਗਏ ਫੱਟੇ ਦੇ ਪਾ ਕੇ ਸੀਗਿਆਂ ਨੂੰ ਲੈ ਤੁਰਨ। ਸੋ ਇਸ ਕਰਕੇ ਗਰਮੀ ਥੋੜ੍ਹੀ ਜਿਹੀ ਰਹਿਣੀ ਵੀ ਚਾਹੀਦੀ ਹੈ, ਇੰਨੇ ਠੰਡੇ ਨਹੀਂ ਹੋਣਾ, ਖਾਲਸੇ ਵਾਲਾ ਦਮਾ ਹੀ ਖਤਮ ਹੋ ਜਾਏ ਵੀਰ ਰਸੀ ਵਾਲਾ। ਸੋ ਇਸ ਕਰਕੇ ਮਹਾਰਾਜ ਦਾ ਹੁਕਮ ਹੈ, ਤੂੰ ਕਾਰ ਹਮਾ ਹੀ ਉਤੇ ਦਰਗ ਜਸ ਹਲਾਲ ਅਸਤ ਗੁਰਦਨ ਬਾ ਸ਼ਮਸ਼ੀਰ ਦਾਸ।
ਜਮਦਾ ਤੇ ਮਾਰਦਾ ਹੈ, ਹੋਮੇ ਦਾ ਬੰਦਿਆ ਹੋਇਆ, ਜਮਦਾ ਤੇ ਮਾਰਦਾ ਹੈ, ਹੋਮੇ ਦਾ ਬੰਦਿਆ ਹੋਇਆ, ਜਮਦਾ ਤੇ ਮਾਰਦਾ ਹੈ, ਹੋਮੇ ਦਾ ਬੰਦਿਆ ਹੋਇਆ, ਜਮਦਾ ਤੇ ਮਾਰਦਾ ਹੈ, ਹੋਮੇ ਦਾ ਬੰਦਿਆ ਹੋਇਆ,
ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੇ ਫਤਿਹੋ। ਕਹਾਂ ਤੁਸ ਪ੍ਰਬੁੱਧ ਹਮਾਰੀ, ਵਰਨ ਸਕੂੰ ਮਹਿਮਾ ਜੋ ਤਿਹਾਰੀ, ਮਨਾ ਸਖਤ ਕਰ ਸਕੋ ਤੁਮਾਰੀ, ਆਪ ਲੈ ਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ, ਤੱਕਾਂ ਨੇਗਾਂ ਚੇਤਾਂ, ਦੀਪਾਂ ਲੋਆਂ ਮੰਡਲਾਂ, ਖੰਡਾਂ ਬਰਖੰਡਾਂ, ਅੰਡਜ ਜੇਰਜ ਉਕਤ ਪਜਾ, ਖਾਮੀ ਸਿਤ ਜਾ, ਸੋ ਮਿਤ ਜਾਣੇ ਨਾਨਕਾ, ਸਰਾ ਮੇਰੇ ਮੇਰਾ ਸਦੰਤਾ, ਨਾਨਕ ਸੁਜਾਂ ਤੋਂ ਪਾਏ ਕੇ ਸੁਮਾਲੇ ਸਭਨਾ, ਜਿਨ ਕਰਤੇ ਕਰਨਾ ਕੀਆ, ਜਿਨ ਤੋਂ ਭੇ ਕਰਨੀ ਤੈ, ਉਹ ਕਰਤਾ ਚਿੰਤਾ ਕਰੇ, ਜਿਨ੍ਹਾਂ ਪਾਇਆ ਜਗ ਤਿਸ ਜੁਹਾਰੀ ਸੁਹਸ ਤਿਸ 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 ਦੀਵਾਨ ਭਗ ਨਾਨਕ ਸੱਚੇ ਨਾਮ ਦੇਣਾ ਕਿਆ ਟਿੱਕਾ ਕਿਆ ਤਗ ਨਾਨਕ ਸੱਚੇ ਨਾਮ ਦੇਣਾ ਕਿਆ ਟਿੱਕਾ ਕਿਆ ਤਗ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਗੁਰੂ ਕੀ ਸਾਹਿਬ ਜੀ ਨੂੰ ਅਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਾਨ ਕਿਰਪਾ ਦਾ ਸਦਕਾ ਅੰਮ੍ਰਿਤਮਈ ਬਾਣੀ ਦਾ ਕੀਰਤਨ ਸ਼ਰਵਣ ਕਰਨ ਤੋਂ ਉਪਰੰਤ ਸਤਿਗੁਰਾਂ ਦੀ ਪਵਿੱਤਰ ਬਾਣੀ ਦੇ ਵਿਚਾਰ ਸ਼ਰਵਣ ਕਰਨ ਵਾਸਤੇ ਆਪ ਸਾਰੇ ਮਾਈ ਭਾਈ ਗੁਰੂ ਸਾਹਿਬ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। ਪਿਛਲੇ ਵਿਚਾਰਾਂ ਦੇ ਅੰਦਰ ਸਤਿਗੁਰੂ ਗਰੀਬ ਨਿਵਾਜ ਸਿੰਘ ਦੇ ਪਾਤਸ਼ਾਹ ਨੇ ਕਥਨ ਕੀਤਾ ਸੀ, ਤੂੰ ਬਖਸ਼ੀ ਸੀ ਅਗਲਾ ਨਿਤ ਦੇਵ ਹੈ ਚੜ੍ਹ ਹੈ ਸਵਾਇਆ ਵਡਿਆਈ ਵੱਡਾ ਪਾਇਆ। ਤੂੰ ਨਾ ਗੁਰਮੁਖ ਪਿਆਰਿਆਂ ਨੂੰ ਅਨੇਕਾਂ ਬਖਸ਼ੀਸ਼ਾਂ ਦੇਣ ਵਾਲਾ ਹੈ, ਤੇਰੀਆਂ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਘਟਦੀਆਂ ਨਹੀਂ ਵੱਧਦੀਆਂ ਜਾਂਦੀਆਂ ਹਨ, ਕੋਟ ਨਹੀਂ ਹੁੰਦੀ। ਜਿਨ੍ਹਾਂ ਨੇ ਤੇਰੀ ਸਿਰਫ ਸਲਾਹ ਵਡਿਆਈ ਕੀਤੀ ਹੈ ਉਹਨਾਂ ਨੇ ਵੱਡੇ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ। ਸੋ ਅੱਗੇ ਸ਼ੇਖ ਨਾਮ ਜੀ ਨੇ ਬੇਨਤੀ ਕੀਤੀ, ਇਹ ਗਰੀਬ ਨਿਵਾਜ ਆਪ ਕਿਰਪਾ ਕਰੋ, ਇਹ ਜਿਤਨਾ ਪ੍ਰਪੰਚ ਹੈ ਸ੍ਰਿਸ਼ਟੀ ਇਹਨਾਂ ਦੀ ਪ੍ਰਪਾਲਣਾ ਕੌਣ ਕਰ ਰਿਹਾ ਹੈ? ਸੋ ਗੁਰੂ ਸਾਹਿਬ ਕਿਰਪਾ ਕਰਕੇ ਸਾਰੇ ਵਿਚਾਰ ਇਸ ਸ਼ਬਦ ਵਿੱਚ ਦੱਸਣਗੇ। ਸੋ ਸਾਰੀਆਂ ਸੰਗਤਾਂ ਭਾਈ ਮਨ ਵਿਅਕਤੀ ਦੀ ਇਕਾਗਰਤਾ ਲਈ ਔਰ ਰਸਨਾ ਦੀ ਪਵਿੱਤਰਤਾ ਵਾਸਤੇ ਗੱਜ ਕੇ ਬੋਲੋ ਪੁਰਖਾਂ ਪੁਰਸ਼ਾਂ ਨੂੰ ਤੇ ਬ੍ਰਿਕਸ਼ ਬ੍ਰਿਕਸ਼ਾਂ ਨੂੰ ਔਰ ਤੀਰਥਾਂ ਤੀਰਥਾਂ ਦੇ ਰਹਿਣ ਵਾਲੇ ਸਾਧੂ ਲੋਕ ਔਰ ਅੱਗੇ ਤਟਾਂ ਸਮੁੰਦਰਾਂ ਦੇ ਕਿਨਾਰਿਆਂ ਤੇ ਰਹਿਣ ਵਾਲੇ ਜੋ ਲੋਕ ਹਨ, ਤਟਾਂ ਮੇਘਾਂ ਖੇਤਾਂ ਔਰ ਮੇਘਾਂ ਬਦਲਾਂ ਆਕਾਸ਼ਚਾਰੀ ਜਿਹੜੇ ਜੀਵ ਹਨ ਔਰ ਖੇਤਾਂ ਇਸ ਧਰਤੀ ਉੱਤੇ ਵਿਚਰਨ ਵਾਲੇ ਜੋ ਜੀਵ ਹਨ, ਦੀਪਾਂ ਸੱਤਾਂ ਹੀ ਦੀਪਾਂ ਦੇ ਅੰਦਰ ਤਿੰਨਾਂ ਲੋਕਾਂ ਦੇ ਅੰਦਰ ਔਰ ਮੰਡਲ 400 ਹੋ ਦੇ ਘੇਰੇ ਦਾ ਜੋ ਇਲਾਕਾ ਹੋਵੇ ਉਹਨਾਂ ਮੰਡਲਾਂ ਦੇ ਅੰਦਰ ਖੰਡਾਂ ਜਿਵੇਂ ਭਾਰਤ ਖੰਡ ਹੈ, ਇੱਕ ਇਸ ਤਰ੍ਹਾਂ ਦੇ 9 ਖੰਡ ਹੈ, 7 ਦੀ ਸੰਮਿਲਨ ਬ੍ਰਹਿਮੰਡ ਬਣ ਜਾਂਦਾ ਹੈ। ਖੰਡਾਂ ਵਿੱਚ ਅਤੇ ਬ੍ਰਹਿਮੰਡਾਂ ਵਿੱਚ ਜਿਤਨੇ ਵੀ ਜਲਚਾਰੀ ਥਲਚਾਰੀ ਆਕਾਸ਼ਚਾਰੀ ਜੀਵ ਹਨ, ਦਰਿੰਦੇ ਪਿੰਦੇ ਦੁਪਾਏ ਛੁਪਾਏ, ਅੱਗੇ ਸਾਰੀ ਗਿਣਤੀ ਕਰਨਗੇ, ਸਾਰਿਆਂ ਦੀ ਹੀ ਪ੍ਰਤਿਪਾਲਣਾ ਵਾਹਿਗੁਰੂ ਪਰਮੇਸ਼ਰ ਆਪ ਕਰ ਰਿਹਾ ਹੈ। ਅੰਡਜ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਘੁੱਗੀਆਂ ਕਬੂਤਰ ਬਤਕਾਂ ਮੋਰ ਤੇ ਸੱਪ ਆਦਿਕ ਸਭ ਹੋਰ ਵੀ ਬਹੁਤ ਸਾਰੇ ਹੈ। ਆਂਡਿਆਂ ਤੋਂ ਜੇਰ ਜੇਰ ਤੋਂ ਮਨੁੱਖ ਘੋੜੇ ਗਊਆਂ ਊਠ ਹਾਥੀ ਗੈਂਡੇ ਆਦਿਕ ਜਿਤਨੇ ਵੀ ਬੈਲ ਆਦਿਕ, ਅੰਡਜ ਜੇਰੇ ਸੇਤਜ ਪਸੀਨੇ ਤੋਂ ਜੂਆਂ ਲੀਖਾਂ ਤਖਾਂ ਆਦਿਕ ਚਮ ਜੂਆਂ, ਇਸ ਤਰ੍ਹਾਂ ਉਤਪਜ ਜੋ ਧਰਤੀ ਨੂੰ ਪਾੜ ਕੇ ਉਤਪਜ ਉਤਪੰਨ ਹੋਣ ਵਾਲੇ ਜਿੰਨੀ ਬਨਸਪਤੀ ਹੈ ਇਹ ਸਾਰੇ ਹੀ
ਹਰੀ ਸੇਤ ਦਾ,
ਇਹ ਚਾਰੇ ਜਿਹੜੀਆਂ ਖਾਣੀਆਂ ਸੇਤ ਜੀ ਪਸੀਨੇ ਆਦਿਕ ਵਾਲੀਆਂ,
ਸੋ ਮਿਟ ਜਾਣੇ ਨਾਨਕ,
ਉਹ ਵਾਹਿਗੁਰੂ ਪਰਮੇਸ਼ਰ ਹੀ ਜਿਵੇਂ ਇਹਨਾਂ ਜੀਵਾਂ ਨੂੰ ਪੈਦਾ ਕਰਦਾ ਹੈ, ਸਥਿਤ ਕਰਦਾ ਹੈ, ਇਹਨਾਂ ਦੀ ਪਾਲਣਾ ਔਰ ਰੱਖਿਆ ਕਰਦਾ ਹੈ, ਉਹ ਆਪ ਹੀ ਜਾਣਦਾ ਹੈ। ਫਿਰ ਅੱਗੇ ਸਤਿਗੁਰੂ ਗਰੀਬ ਨਵਾਜ ਦੱਸਦੇ ਹਨ ਕਿ ਸਰਾ ਮੇਰਾ ਜਨਤਾ, ਸਰਾ ਸਮੁੰਦਰਾਂ ਵਿਚ ਜਾਂ ਸਰੋਵਰਾਂ ਵਿਚ, ਅਤੇ ਮੇਰਾ ਸਮੇਰ ਪਰਬਤਾਂ ਪਹਾੜਾਂ ਉੱਤੇ ਜਿੰਨੇ ਵੀ ਜਨਤਾ ਹਨ, ਬਹੁ ਵਚਨ ਹੈ, ਬਹੁਤ ਸਾਰੇ ਜਿਹੜੇ ਜੀਵ ਹਨ, ਸਤਿਗੁਰੂ ਗਰੀਬ ਨਵਾਜ ਦੱਸਦੇ ਹਨ ਇਹਨਾਂ ਸਾਰੇ ਜੀਵ ਜੰਤੂਆਂ ਨੂੰ ਉਪਾਏ ਕੈ ਪੈਦਾ ਕਰਕੇ
ਸੰਭਾਲੇ ਸਭ ਨਾ,
ਸੰਭਾਲੇ ਸਭ ਨਾ, ਸਾਰਿਆਂ ਦੀ ਸੰਭਾਲ ਕਰਦਾ, ਸਿਰ ਸਿਰ ਇੱਕ ਸੰਭਾਹੇ ਠਾਕਰ ਕਾਹੇ ਮਨ ਭਉ ਕਰਿਆ, ਸਾਰਿਆਂ ਦੀ ਸੇਵਾ ਔਰ ਪਰਵਰਿਸ਼ ਸੰਭਾਲ ਕਰਦਾ ਹੈ,
ਜਿਨ ਕਰਤੇ ਕਰਨਾ ਪਿਆ,
ਜਿਨ ਕਰਤੇ ਕਰਨਾ ਕੀਆ, ਜਿਸ ਕਰਤੇ ਵਾਹਿਗੁਰੂ ਪਰਮੇਸ਼ਰ ਨੇ ਕਰਨਾ ਇਹ ਕਾਰਨ ਸਰੂਪ ਜਗਤ ਨੂੰ ਆਪਣੀ ਕਾਰਨ ਮਾਇਆ ਦੁਆਰਾ ਜੋ ਰਜੋ ਸਤੋ ਤਮੋ ਤਿੰਨਾਂ ਰੂਪਾਂ ਵਿਚ ਵਰਤਦੀ ਹੈ, ਪੈਦਾ ਕੀਤਾ ਹੈ, ਮੈਨੇ ਤਿੰਨਾਂ ਦੀ ਚਿੰਤਾ ਵੀ ਵਾਹਿਗੁਰੂ ਪਰਮੇਸ਼ਰ ਆਪ ਹੀ ਕਰ ਰਿਹਾ ਹੈ, ਕਿਉਂਕਿ ਜਦੋਂ ਉਸਨੇ ਆਪ ਆਪਣੀ ਸੱਤਾ ਸਫੁਰਤੀ ਦੁਆਰਾ ਸਾਰੇ ਸੰਸਾਰ ਨੂੰ ਪੈਦਾ ਕੀਤਾ, ਇਹਨਾਂ ਦੀ ਚਿੰਤਾ ਵੀ ਉਹ ਆਪ ਕਰ ਰਿਹਾ, ਜਿਵੇਂ ਮਾਤਾ ਪਿਤਾ ਦੁਆਰਾ ਸੰਸਾਰੀ ਤੌਰ ਤੇ ਬੱਚੇ ਬੱਚੀਆਂ ਉਤਪੰਨ ਹੁੰਦੇ, ਉਹਨਾਂ ਦੀ ਚਿੰਤਾ ਮਾਤਾ ਪਿਤਾ ਸੁਧੇ ਸਿੱਧੇ ਹੀ ਕਰਦੇ ਹੈ, ਕਹੇ ਜਾਂ ਕੋਈ ਨਾ ਕਹੇ ਉਹਨਾਂ ਦਾ ਫਰਜ਼ ਹੀ ਹੈ। ਇਸੇ ਤਰ੍ਹਾਂ ਇਹ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਜਿਨ੍ਹਾਂ ਨੂੰ ਖਾਣ ਪੀਣ ਪਹਿਨਣ ਅਤੇ ਹਰ ਪ੍ਰਕਾਰ ਰਹਿਣ ਦੀ ਜਿਸ ਤਰ੍ਹਾਂ ਦਾ ਕਿਸੇ ਦਾ ਭੋਜਨ ਹੈ ਦੇਣ ਦੀ ਚਿੰਤਾ ਵਾਹਿਗੁਰੂ ਪਰਮੇਸ਼ਰ ਆਪ ਹੀ ਕਰ ਰਿਹਾ ਹੈ। ਸਾਨੂੰ ਤਾਂ ਕਾਫੀ ਫਿਕਰ ਹੋ ਜਾਂਦਾ ਹੈ, ਗਮ ਹੁੰਦਾ ਕਿੱਥੋਂ ਖਾਵਾਂਗੇ, ਕਿੱਥੋਂ ਲਿਆਵਾਂਗੇ, ਕਿਵੇਂ ਰਹਾਂਗੇ, ਕਿਸ ਤਰ੍ਹਾਂ ਗੁਜ਼ਾਰਾ ਚੱਲੇਗਾ। ਵਾਹਿਗੁਰੂ ਦੀ ਚਿੰਤਾ ਇਹੋ ਜਿਹੀ ਨੇ, ਉਹਦੇ ਕਾਰਜ ਸੁਤੇ ਸਿੱਧ ਆਪਣੇ ਆਪ ਉਹਦੇ ਸੰਕਲਪ ਦੁਆਰਾ ਹੀ ਹੋਈ ਜਾਂਦੇ, ਇਸ ਕਰਕੇ ਚਿੰਤਾ ਦਾ ਮਤਲਬ ਹੈ ਇੱਥੇ ਫਿਕਰ ਅਥਵਾ ਇਹਨਾਂ ਦਾ ਇੰਤਜ਼ਾਮ ਕਰਨ, ਪ੍ਰਬੰਧ ਕਰਨ ਦੀ ਚਿੰਤਾ ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਕਰ ਰਿਹਾ ਹੈ, ਜ਼ਿੰਮੇਵਾਰੀ ਨਿਭਾ ਰਿਹਾ ਹੈ। ਉਹ ਵਾਹਿਗੁਰੂ ਪਰਮੇਸ਼ਰ ਹੀ ਇਹ ਚਾਰੇ ਖਾਣੀਆਂ ਦੇ ਜੀਵਾਂ ਦੀ ਚਿੰਤਾ ਕਰਦਾ ਹੈ, ਜਿਸ ਵਾਹਿਗੁਰੂ ਪਰਮੇਸ਼ਰ ਨੇ ਇਹ ਸਾਰਾ ਸੰਸਾਰ ਉਤਪੰਨ ਕੀਤਾ ਹੈ, ਇਸ ਜੁਹਾਰੀ ਸਵਸਥ ਤਿਸ ਦੀਵਾਨ ਅਭਾਗ, ਇਸ ਕਰਕੇ ਕਹਿੰਦੇ ਹਨ ਤਿਸ ਜੋਹਾਰੀ ਸਵਸਥ ਤਿਸ, ਸੋ ਕਿਉਂਕਿ ਹੁਣ ਪਟਵਾਰੀ ਸਾਹਿਬ ਨੂੰ ਪਾਠੀ ਬਣਾ ਲਿਆ ਨਾ, ਹੁਣ ਇੱਥੇ ਪਟਵਾਰ ਦਾ ਤਾਂ ਵਹੀ ਕੰਮ ਨਹੀਂ ਨਾ, ਤੇ ਗਰੀਬ ਲੈ ਕੇ ਇੱਧਰ ਉੱਧਰ ਘੁੰਮ ਲੈਗਾ, ਇੱਥੇ ਤਾਂ ਹੁਣ ਪਾਠ ਵਾਲਾ ਹੀ ਕੰਮ ਹੈ ਨਾ, ਸੋ ਇਸ ਕਰਕੇ ਨਾਲ ਨਾਲ ਮੈਂ ਸਧਾਈ ਕਰੀ ਜਾਣਾ। ਤਿਸ ਜੁਹਾਰੀ ਸਵਸਥ ਤਿਸ, ਉਸ ਵਾਹਿਗੁਰੂ ਪਰਮੇਸ਼ਰ ਨੂੰ ਜੁਹਾਰੀ ਸਾਡੀ ਜੁਹਾਰ ਨਮਸਕਾਰ ਹੈ, ਸਵਸਥ ਜੋ ਮੰਗਲ ਸਰੂਪ ਹੈ, ਸਵਸਥ ਜੋ ਕਲਿਆਣ ਸਰੂਪ ਹੈ, ਉਸ ਵਾਹਿਗੁਰੂ ਪਰਮੇਸ਼ਰ ਨੂੰ ਸਾਡੀ ਨਮਸਕਾਰ ਹੈ। ਇਸ ਦੀਵਾਨ ਅਭਾਗ, ਇਸ ਵਾਹਿਗੁਰੂ ਨੂੰ ਜਿਸ ਦੀ ਦੀਵਾਨ ਸਭਾ ਜਿਹੜੀ ਹੈ ਉਹ ਅਭਾਗ ਨਾਸ ਹੋਣ ਤੋਂ ਰਹਿਤ ਹੈ, ਉਸ ਦੀ ਜਿਹੜੀ ਸਭਾ ਹੈ ਉਹਦਾ ਕਦੇ ਨਾਸ ਨਹੀਂ ਰਹਿੰਦਾ, ਅਖੰਡ ਸਭਾ ਨਾਸ ਨਹੀਂ ਹੁੰਦਾ, ਅਖੰਡ ਸਭਾ ਹੈ। ਤਿਸ ਜੁਆਰੀ ਸਵਸਥ ਤਿਸ, ਉਸ ਵਾਹਿਗੁਰੂ ਪਰਮੇਸ਼ਰ ਨੂੰ ਜੋ ਸਵਸਥ ਕਲਿਆਣ ਸਰੂਪ ਅਤੇ ਮੰਗਲ ਸਰੂਪ ਹੈ, ਸਾਡੀ ਜੁਹਾਰੀ ਨਮਸਕਾਰ ਹੈ। ਤਿਸ ਦੀਵਾਨ ਅਭਾਗ, उस वाहेगुरु दी जो दीवान सभा है सत्संग है ये नाश तो रहत है। वो तो सदा ही सभा लगी रहती है। तुसी जप जी साहब की 27वीं पौड़ी पढ़ो उदे च दस्या थोड़ी है कि उत्थे दी संकार बंद हुंदी है। सो दर तेरा कहा सो कर कहा जित वह सर्व संभाले वाजे तेरे नाद अनेक असंखा केते तेरे वावन हारे। इस तरह साध संग जी किन्ने गाउण आले है तां ते उत्थे सारा दस्या इसे तरह ओहे नक्शा इस धरती उत्ते दरबार साहिब श्री हरिमंदर साहिब दा रचिया गया जिवें उत्थे हर वेले शब्द कीर्तन दी फुनकार हुंदी है इत्थे भी कीर्तन जारी रहिंदा। दरबार दी सेवा लई कुछ समां बंदी है उदों भी बाहर संगतां सुखमणी साहिब पढ़दियां रहिंदियां हन। इस करके दस्या कि वाहिगुरु कल्याण स्वरूप मंगल स्वरूप तेरी जो दीवान सभा है वो भाग नाश तो रहत है।
नानक सच्चे नाम बिना क्या टिका क्या तब।
नानक सच्चे नाम बिन सतगुरु गरीब नवाज कहंदे हन हे शेख ब्रह्म जी वाहिगुरु परमेश्वर दे सच्चे नाम तो बिना क्या टिका क्या तग। जो मथे दे उत्ते तिलक छापा लाउणा अथवा गल विच जंजू पाउणा इन्हां दी क्या वैल्यू है क्या कीमत है। जे परमेश्वर दा नाम नहीं जपदे मेरा कर्म कांड ही मुख रख लईए ते इस दी कोई कदर कीमत नहीं है। क्योंकि पढ़ पुस्तक संध्या बादन सिल पूजत बगल समादन और त्रैपाल ते हाल विचारन गल माला तिलक ललाटन दो धोती वस्त्र कपाटन जे जानस ब्रह्मं कर्मं सब फोकट निश्चो कर्मं कह नानक निश्चो त्यावै बिन सतगुर बाट न पावै। बिना गुरां ते रास्ता नहीं मिलदा इस करके दया कपा संतोख सूत जत गंढी सत वट एह जनेऊ जी का है तां पांडे घट। ना हे टुटै ना मल लगे ना हे जरै न जाए धन सो मानस नानका जो गल चलै पाए। इसे तरह कहा ना चौकड़ मुल अनाया वै चौकै पाया सिखा कन चढ़ाइया गुर ब्राह्मण थिया। ओ मुआ ओ झड़ पाया वे तगा गया जां तां इह पुराना होके टुट जांदा है गल के लै जांदा है ते जिहड़ा इह पाउंदे हो फिर इह टकियां नूं मिल जांदा है। चार टकियां नूं धर्म कोई चार टकिया मिलने वाली चीज त नहीं ना ये तो बी जे धर्म का पग तुम कहने टकिया मिल जाता अग विच सड़ जाता है ते की ए जीव अगे बेतगा ही जाएगा तेरी का छुटकारा किमें होगा। इहदे नाल तां इहदे कर्म का इहदे धर्म का इहदे सिमरन का ही तग नाल जाएगा होर चीजा तो नाल जानगियां नहीं जिहड़ियां शरा कर्म कांड दियां हन। इस करके महाराज कहंदे हन के हे शेख ब्रह्म जी जे परमेश्वर दा नाम नहीं जपदे जेड़े परमेश्वर दे नाम तो बिना हन सो उन्हां दे जेड़े सिक्के हन ते तग जंजू पहने हुए है ओ मानो निस्वल एक दिखावा मात्र ही हन।
अल्लाह पहला लख नेकियां चंगियाईयां लख पुन्ना परवाना
परवान नाने ना लख नेकियां चंगियाईयां लख पुन्ना परवान लखाई नेकियां कर लईयां जान एक दो नेकियां नहीं लखाई नेकियां चंगे कम कर ले जान और चंगियाईयां होर चंगे कम लखाई कर ले जान लख पुन परवान लख पुन कर ले जान ते पुन करके दुनिया के परवान नेक बन जाए। सारे लोग कहने बड़ा नेक है ये बड़ा चंगा है इसने बड़े चंगे कर्म किते हन लोकां विच परवान नेक होण दा पुन्नी होण दा नेक होण दा चंगा होण दा प्रमाण पत्र सर्टिफिकेट भी लै लेना करे लोकां दी बाहवा शाबाश भी प्राप्त कर लेना करे।
लख तप उपर तीर्था सहज
जोग बेबान लख तप उपर तीर्थां तीर्थां दे किनारियां ते जाके ਲੱਖਾਂ ਹੀ ਤਪ ਕਰ ਲੈ ਜਾਣ, ਕੋਈ ਜਲ ਧਾਰਾ, ਕੋਈ ਧੂਣੀਆਂ ਤੌਣੀਆਂ, ਉੱਥੇ ਲੱਟ ਕੇ ਇਸ ਤਰ੍ਹਾਂ ਇੱਕ ਲੱਤ ਭਾਰ ਖਲੋ ਕਰਕੇ, ਕਈ ਦੋ ਲੱਤਾਂ ਭਾਰ ਖਲੋਂਦੇ, ਉਹ ਇਸ ਤਰ੍ਹਾਂ ਰੱਸਾ ਬੰਨ ਲੈਂਦੇ ਜਾਂ ਬੋਰਡ ਦੇ ਕਿਸੇ ਟਾਹਣੇ ਨੂੰ, ਸੋ ਉਹ ਫਿਰ ਉੱਥੇ ਐਵੇਂ ਨਾਲ ਹੀ ਨਾਲ ਥੋੜਾ ਥੋੜਾ ਘੁੰਮੀ ਜਾਂਦੇ 10-12 ਕਦਮ, ਬੈਠਦੇ ਨੇ। ਇਹੋ ਜਿਹਾ ਕਈ ਦੇਖੇ ਉਹਨੇ ਲੱਤਾਂ ਤੇ ਥੰਮਾਂ ਮੂੰਹ ਸੁੱਜ ਕੇ ਬੜਬੜੀਆਂ ਮੋਟੀਆਂ ਹੋ ਜਾਣੀਆਂ। ਇਸ ਤਰ੍ਹਾਂ ਹੀ ਛੋਟੀਆਂ ਛੋਟੀਆਂ ਰਿੱਧੀਆਂ ਸਿੱਧੀਆਂ ਵਾਸਤੇ ਮੰਤਰ ਜੰਤਰ ਜਪਦੇ, ਇੰਨਾ ਕਸ਼ਟ ਝੱਲਦੇ ਹੈ, ਕਈ ਸਿਰ ਪਰਨੇ ਹੋ ਕਰਕੇ ਇਸ ਤਰ੍ਹਾਂ ਕਪਾਲੀ ਆਸਣ ਲਾ ਕੇ ਪਾਠ ਕਰਦੇ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਲੱਖਾਂ ਪਾਪ ਜਿਹੜੇ ਹੈ ਉਹ ਤੀਰਥਾਂ ਦੇ ਕਿਨਾਰਿਆਂ ਤੇ ਜਾਂ ਤੀਰਥਾਂ ਤੇ ਰਹਿ ਕਰਕੇ ਕਰ ਲੈ ਜਾਣ, ਅਤੇ ਸਹਿਜ ਯੋਗ ਬੇਵਾਨ ਬੇਵਾਨ ਮੈਨੇ ਜੰਗਲਾਂ ਵਿੱਚ ਜਾ ਕੇ ਸਹਿਜ ਸੁਭਾਵਕ ਹੀ ਯੋਗ ਜਿਹੜੇ ਆ ਉਹ ਸਾਧ ਲੈ ਜਾਣ। ਯੋਗ ਦਾ ਸਾਧਨ ਜਿਹੜਾ ਉਹ ਬੇਵਾਨ ਜੰਗਲਾਂ ਵਿੱਚ ਜਾ ਕੇ ਕੀਤਾ ਜਾਏ, ਕਿਉਂਕਿ ਉਹ ਜੰਗਲਾਂ ਵਿੱਚ ਇਕਾਂਤ ਵਿੱਚ ਗੁਫਾ ਵਿੱਚ ਵੜ ਵੜ ਕੇ ਕਰਦੇ ਹੈ। ਜਦੋਂ ਸਵਾਸ ਨੂੰ ਦਸਵੇਂ ਦੁਆਰ ਵੱਲ ਚੜਾਉਣਾ ਜਾਂ ਕਰਾਉਣਾ, ਜੇ ਥੋੜਾ ਜਿਹਾ ਖੜਕਾ ਹੋ ਜਾਏ ਤੇ ਉਹਦੀ ਧਮਕ ਜਾਂ ਚੋਟ ਨਾਲ ਦਿਮਾਗ ਦੇ ਉੱਤੇ ਕੋਈ ਗਲਤ ਅਸਰ ਵੀ ਹੋ ਸਕਦਾ। ਇਸ ਕਰਕੇ ਕਿ ਉੱਥੇ ਬੈਠ ਕਰਕੇ ਐਸੇ ਯੋਗ ਦੇ ਸਾਧਨ ਕਰਦੇ ਹੈ, ਸਮਾਧੀਆਂ ਲਾ ਲਾ ਕੇ ਆਪਣੇ ਇੰਦਰੀਆਂ ਨੂੰ ਕਛੂ ਵਾਂਗੂ ਸੰਕੋਚ ਕਰਕੇ ਪ੍ਰਾਣਾ ਨੂੰ ਦਸਵੇਂ ਦੁਆਰ ਵਿੱਚ ਚੜਾਉਣ ਵਾਸਤੇ। ਸੋ ਜਿੱਥੇ ਇਕਾਂਤ ਵਿੱਚ ਕਿਸੇ ਪ੍ਰਕਾਰ ਦਾ ਕੋਈ ਰੌਲਾ ਗੋਲਾ ਸ਼ੋਰ ਸ਼ਰਾਬਾ ਨਵੇਂ ਬਾਸਤੀਆਂ ਤੋਂ ਦੂਰ ਜੰਗਲਾਂ ਪਹਾੜਾਂ ਜਾਂ ਪਹਾੜਾਂ ਦੀਆਂ ਕੰਦਰਾਂ ਵਿੱਚ ਬੈਠ ਕਰਕੇ, ਔਰ ਬਾਜੂ ਮੰਡਲ ਜਿੱਥੇ ਬੜਾ ਸ਼ੁੱਧ ਹੋਵੇ, ਇਸ ਤਰ੍ਹਾਂ ਦੇ ਯੋਗ ਸਾਧਨ ਦੀ ਬਿਵਾਣਾ ਜੰਗਲਾਂ ਵਿੱਚ ਬਹਿ ਕੇ ਸਹਿਜ ਸੁਭਾਵਕ ਹੀ ਕਰ ਲੈ ਜਾਣ। ਹਾਂ, ਲੱਖ ਸੂਰਤਨ ਸੰਗਰਾਮ ਰਣ ਮਹਿ ਛੁੱਟ ਹੈ ਪ੍ਰਾਣ। ਲੱਖਾਂ ਹੀ ਸੂਰਮਿਆਂ ਵਾਲੇ ਸੰਗਰਾਮ ਜਿਹੜੇ ਯੁੱਧ ਹਨ ਉਹ ਰਣ ਭੂਮੀ ਵਿੱਚ ਕਰ ਲੈ ਜਾਣ, ਅਤੇ ਇਹੋ ਜਿਹੀ ਪ੍ਰਤਿਗਿਆ ਧਾਰੀ ਜਾਏ ਕਿ ਮੇਰੇ ਪ੍ਰਾਣ ਰਣ ਭੂਮੀ ਵਿੱਚ ਹੀ ਛੁੱਟਣ, ਉੱਥੇ ਹੀ ਸ਼ਹੀਦੀ ਪ੍ਰਾਪਤ ਕਰ ਲਵਾਂ। ਕਾਇਰਤਾ ਨਾ ਦਿਖਾਵਾਂ, ਸੂਰ ਵੀਰਤਾ ਨਾਲ ਸਨਮੁਖ ਹੋ ਕੇ ਲੜ ਕਰਕੇ ਸ਼ਹੀਦ ਹੋ ਜਾਵਾਂ, ਐਸਾ ਸਾਧਨ ਵੀ ਕਰ ਲਿਆ ਜਾਵੇ। ਪੜੀਏ ਹੈ ਪਾਠ ਪੁਰਾਣ, ਲੱਖਾਂ ਹੀ ਸ਼ੁਰਤੀਆਂ ਵੇਦਾਂ ਦੀਆਂ ਜਿਹੜੀਆਂ ਉਪਨਿਸ਼ਦਾਂ ਹਨ, ਔਰ ਲੱਖਾਂ ਹੀ ਗਿਆਨ ਧਿਆਨ ਸਿੱਖ ਲੈ ਜਾਣ, ਔਰ ਫਿਰ ਧਿਆਨ ਦੇ ਨਾਲ ਪੁਰਾਣਾਂ ਦਾ ਜੋ ਪਾਠ ਹੈ ਇਹ ਵੀ ਸਾਧ ਸੰਗਤ ਜੀ ਬੇਅੰਤ ਵੇਰੀ ਪੜ੍ਹ ਲਿਆ ਜਾਏ। ਲਗਾਂ ਮਾਤਰਾਂ ਦਾ ਖਿਆਲ ਰੱਖ ਕੇ ਦਇਆ ਕਰਨ ਦੁਆਰਾ ਔਰ ਵਿਸ਼ਰਾਮ ਸਹੀ ਲਾ ਕੇ ਸ਼ੁੱਧ ਢੰਗ ਨਾਲ ਵੇਦਾਂ ਸ਼ਾਸਤਰਾਂ ਤੇ ਪੁਰਾਣਾਂ ਦਾ ਜਿਹੜਾ ਪਾਠ 1-2-10 ਵੇਰੀ ਨਹੀਂ ਲੱਖਾਂ ਵੇਰੀ ਅਥਵਾ ਲੱਖਾਂ ਹੀ ਸਾਲ ਪੜ੍ਹਦਾ ਰਹੇ।
ਜਿਨ ਕਰਤੈ ਕਰਨਾ ਕੀਆ ਲਿਖਿਆ ਆਵਨ ਜਾਨ।
ਮਹਾਰਾਜ ਕਹਿਣ ਲੱਗੇ ਹੇ ਸ਼ੇਖ ਬ੍ਰਹਮ ਜੀ, ਇਹ ਜਿੰਨੇ ਵੀ ਕਰਮ ਨੇ ਇਹ ਸਾਰੇ ਸਿਖਰਿਆਂ ਦੀ ਨਿਆਈ ਹੈ। ਏਕਾ ਨਾਂ ਲਾਈਏ ਤੇ ਸਿਖਰੇ ਦੀ ਕੀਮਤ ਕੀ ਹੈ? ਜੀਰੋ ਤਾਂ ਜੀਰੋ ਹੀ ਹੈ ਨਾ। ਏਕਾ ਅੱਖਰ ਲੱਗ ਜਾਏ 10 ਬਣ ਜਾਊ, 2 ਸਿਖਰੇ ਲਾ ਦਿਓ 100 ਬਣ ਜਾਊ, 3 ਲਾ ਦਿਓ 1000 ਬਣ ਜਾਊ, 4 ਲਾ ਦਿਓ 10,000 ਬਣ ਜਾਊ, ਜਿੰਨੇ ਜਿੰਨੇ ਲਾਏ ਜਾਓਗੇ ਲੱਖ ਅਰਬ ਕਰੋੜ ਖਰਬ ਤੱਕ ਔਰ ਨੀਲ ਪਦਮ ਤੱਕ ਪਹੁੰਚ ਜਾਣਗੇ। ਗਿਣਤੀ ਮਿਣਤੀ ਬੇਅੰਤ ਹੁੰਦੀ ਤੁਰੀ ਜਾਏਗੀ। ਪਰ ਜੇ ਏਕਾ ਹਟਾ ਦਈਏ, ਏਕਾ ਹਟਾ ਦਿੱਤਾ ਜਾਏ ਤੇ ਸਿਖਰਿਆਂ ਦੀ ਤਾਂ ਕੋਈ ਕੀਮਤ ਰਹਿ ਨਹੀਂ ਜਾਂਦੀ। ਇਹ ਜਿੰਨੇ ਵੀ ਕਰਮ ਹੈ ਇਹ ਸਭ ਹਉਮੈ ਨੂੰ ਪੈਦਾ ਕਰਨ ਵਾਲੇ ਹੈ। ਜੇਕਰ ਇੱਕ ਪਰਮੇਸ਼ਰ ਦੇ ਨਾਮ ਦਾ ਏਕਾ ਨਾਲ ਨਾ ਲਾਈਏ ਤੇ ਜਿੰਨੇ ਕਰਮ ਹੈ, ਕਰਮ ਧਰਮ ਪਾਖੰਡ ਜੋ ਦਿਸ ਹੈ, ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵ ਹੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਇਹ ਜਿਹੜਾ ਸ਼ਬਦ ਇਹਦੇ ਵਿੱਚ ਸਾਰੀਆਂ ਗੱਲਾਂ ਦੱਸ ਦਿੱਤੀਆਂ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗ ਮਸਾਧਿਓ, ਪੰਜ ਜਨਾ ਸੁਣ ਸੰਗ ਨਾ ਛੁਟਕਿਓ, ਆਦਿਕ ਆਹੰਗ ਬੁੱਧ ਵਾਧੇ ਪਿਆਰੇ ਇਨ ਬੁੱਧ ਮਿਲਣ ਨਾ ਜਾਈ। ਮੈਂ ਕੀਏ ਕਰਮ ਅਨੇਕਾ ਹਾਰ ਕਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਬਵਿਕਾ। ਸਾਰਾ ਸ਼ਬਦ ਲੰਬਾ ਹੈ, ਅੰਤ ਵਿਚ ਇਹੀ ਨਤੀਜਾ ਕੱਢਿਆ, ਹਰ ਕੀਰਤ ਸਾਧ ਸੰਗਤ ਹੈ, ਫਿਰ ਕਰਮਨ ਕੈ ਕਰਮਾ ਕਹ ਨਾਨਕ ਤਿਸ ਭੈਉ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿ। ਇਸ ਕਰਕੇ ਮਹਾਰਾਜ ਦੱਸ ਰਹੇ ਹੈ ਕਿ ਜਿਸ ਕਰਤੇ ਪੁਰਖ ਨੇ ਇਹ ਕਰਨਾ ਸੰਸਾਰ ਨੂੰ ਪੈਦਾ ਕੀਤਾ ਹੈ, ਉਸ ਵਾਹਿਗੁਰੂ ਪਰਮੇਸ਼ਰ ਨੇ ਲਿਖਿਆ ਆਵਣ ਜਾਣ, ਇਹ ਜੀਵਾਂ ਦਾ ਆਉਣਾ ਜਾਣਾ ਤੇ ਜੰਮਣਾ ਮਰਨਾ ਇਹ ਲਿਖ ਦਿੱਤਾ ਹੈ। ਉਹਦੇ ਹੁਕਮ ਅਨੁਸਾਰ ਜੀਵ ਆਪਣੀ ਪਰਾਰਬਧ ਨੂੰ ਭੋਗਣ ਵਾਸਤੇ ਆਉਂਦੇ ਹੈ ਜਾਂਦੇ ਹੈ, ਕੋਈ ਆ ਰਿਹਾ ਕੋਈ ਰਹਿ ਰਿਹਾ ਕੋਈ ਜਾ ਰਿਹਾ, ਇੱਕ ਨੀ ਲੱਭਿਆ ਇੱਕ ਲੱਭ ਗਏ, ਇੱਕ ਨੀ ਬੰਨੇ ਭਾਰ, ਇੱਕ ਨਾ ਹੋਈ ਸਾਖਤੀ ਇੱਕ ਨਾ ਹੋਈ ਮਾਰ, ਇੱਕ ਨਾ ਨੇ ਲੱਭਿਆ ਹੋਇਆ ਬੁਰੀ ਵਿਸਤਰਾ ਬੰਨਿਆ ਹੋਇਆ ਤਿਆਰੀ ਕਰ ਰਹੇ, ਇੱਕ ਜਾ ਚੁੱਕੇ ਇੱਕ ਚੱਲਣ ਦੀ ਤਿਆਰੀ ਵਿੱਚ, ਇੱਕ ਨਾ ਤੇ ਜਮ ਰਾਜਾ ਸਖਤੀ ਕਰ ਰਿਹਾ, ਇੱਕ ਨਾ ਨੂੰ ਮਾਰ ਪੈ ਰਹੀ, ਸੋ ਆਪਣੇ ਕਰਮਾਂ ਦਾ ਹਿਸਾਬ ਨਰਕਾਂ ਵਿੱਚ ਭੋਗ ਰਹੇ। ਇਸ ਵਾਸਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਇਹ ਆਉਣਾ ਜਾਣਾ ਲਿਖਿਆ ਹੋਇਆ ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ ਸਭ ਕੈ ਮੱਧ ਅਲਿਪ ਧੋ ਰਹਿ, ਆਪ ਸਾਰਿਆਂ ਵਿੱਚ ਰਹਿੰਦਾ ਹੋਇਆ ਨਿਰਲੇਪ ਰਹਿ ਰਿਹਾ। ਹਾਂਜੀ, ਜਿਸ ਤਰ੍ਹਾਂ ਪਾਣੀ ਵਿੱਚ ਕਬਲ ਨਿਰਲੇਪ ਹੈ, ਇਸ ਤਰ੍ਹਾਂ ਆਪ ਨਿਰਲੇਪ ਹੈ। ਤੁਸੀਂ ਸੋ ਸਾਧ ਸੰਗਤ ਛੋਟੇ ਜਿਹੇ ਪਰਿਵਾਰ ਵਿੱਚ ਆ ਕੇ ਲਪਾਏ ਮਾਨ ਨਹੀਂ ਵਿਰਲੇ ਖਚਿਤ ਹੋ ਜਾਂਦੇ ਹੋ, ਪਰ ਵਾਹਿਗੁਰੂ ਨੇ ਦੇਖ ਲੋ ਇਹੋ ਜਿਹਾ ਕਿੰਨੇ ਕੁ ਬ੍ਰਹਿਮੰਡ ਬਣਾਏ, ਕਿੰਨੀਆਂ ਕੁ ਚੁਰਾਸੀਆਂ ਬਣਾਈਆਂ ਹਨ, ਉਹ ਫੇਰ ਵੀ ਨਿਰਲੇਪ ਹੈ। ਕੋਟ ਬ੍ਰਹਿਮੰਡ ਕੋ ਠਾਕਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੈ ਨਿਸਾਰ ਸੰਭਾਲੇ ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਸੋ ਇਸ ਕਰਕੇ ਉਹ ਤਾਂ ਭਾਈ ਨਿਰਲੇਪ ਰਹਿੰਦਾ, ਇਤਨਾ ਵੱਡਾ ਸੰਸਾਰ ਇਤਨੀ ਵੱਡੀ ਰਚਨਾ ਰਚਾ ਕੇ ਫਿਰ ਵੀ ਨਿਰਲੇਪ ਹੈ, ਤੇ ਆ ਬਾਕੀ ਜਿੰਨਾ ਸੰਸਾਰ ਹੈ ਛੋਟੇ ਛੋਟੇ ਗੇੜਿਆਂ ਵਿੱਚ ਫਸਿਆ ਹੋਇਆ ਕਿਤਨਾ ਕਲੇਸ਼ ਭੋਗ ਰਿਹਾ, ਤੇ ਜੇ ਕਹੀਏ ਸਤਸੰਗ ਕਰੋ, ਬਾਣੀ ਪੜੋ, ਨਾਮ ਜਪੋ, ਮਹਾਰਾਜ ਪਰਿਵਾਰ ਦੇ ਵਿਹਾਰਾਂ ਕਾਰਾਂ ਚੋਂ ਵਿਹਲ ਹੀ ਨਹੀਂ ਲੱਗਦਾ। ਜਦ ਕੇ ਬੋਲੋ ਵਿਹਲ ਕਿਉਂ ਲੱਗਦਾ, ਵਿਹਲਾ ਤਾਂ ਕੋਈ ਵੀ ਨਹੀਂ, ਮੰਗਤਾ ਵੀ ਦਿਹਾੜੀ ਦਾ ਸੌ ਸੌ ਮੀਲ ਘੁੰਮ ਲੈਂਦਾ, ਵਿਹਲਾ ਤਾਂ ਵੀ ਨਹੀਂ, ਪੂਰੀ ਸੌ ਮੀਲ ਬਾਟ ਪੈ ਜਾਂਦੀ, ਪੈਸਾ ਪੈਸਾ ਮੰਗਦੇ ਨੇ, ਕੋਈ ਹੈ ਵਿਹਲਾ, ਕੋਈ ਵਿਹਲਾ ਨੀ। ਪਸ਼ੂ ਪੰਛੀ ਵੀ ਕਿੰਨੀ ਕਿੱਡੀਆਂ ਅਡਾਰੀਆਂ ਆਕਾਸ਼ ਮੰਡਲ ਤੱਕ ਮਾਰਦੇ, ਕੋਈ ਹੈ ਵਿਹਲਾ, ਬੱਚੀਆਂ ਪਾਣੀ ਕਿਵੇਂ ਕਲੋਲ ਕਰਦੀਆਂ ਘੁੰਮੇ ਜਾਣੀਆਂ, ਕੋਈ ਹੈ ਵਿਹਲਾ, ਕੀੜੇ ਮਕੌੜੇ ਦਰਿੰਦੇ ਪਰਿੰਦੇ ਵਿਹਲ ਤਾਂ ਲਾਉਣੀ ਪੈਂਦੀ ਹੈ, ਸਮੇਂ ਚੋਂ ਸਮਾਂ ਕੱਢਣਾ ਪੈਂਦਾ, ਸਮੇਂ ਨੂੰ ਸਵਾਰਨ ਵਾਸਤੇ ਸਮੇਂ ਦੀਆਂ ਕੁਝ ਘੜੀਆਂ ਸਵਾਰਨੀਆਂ ਪੈਂਦੀਆਂ। ਜਿੰਨਾ ਚਿਰ ਸਮਾਂ ਨਾ ਕੱਢਾਂਗੇ ਆਪਣੇ ਆਪ ਤਾਂ ਮਿਲਣਾ ਨੀ, ਸਮਾਂ ਆਪ ਕੱਢਣਾ ਪੈਂਦਾ, ਸਮੇਂ ਦੀ ਵਿਚਾਰ ਕਰਨੀ ਪੈਂਦੀ। ਅਸੀਂ ਮਾੜਿਆਂ ਕੰਮਾਂ 'ਚ ਤਾਂ ਸਮਾਂ ਬਹੁਤ ਲਾਉਣੇ, ਹੁਣ ਲਾ ਲਓ 6 ਘੰਟੇ ਸੌਣ ਦੇ ਰੱਖ ਲਓ, ਬੱਚੇ ਵਾਸਤੇ 8 ਹੈ ਤੇ ਇਸਤਰੀ ਲਈ 7 ਹੈ, ਕਿਹੜੀ ਇਸਤਰੀ ਜਿਹੜੀ ਗਰਭਵਤੀ ਹੈ, ਸੋ ਬਾਕੀਆਂ ਵਾਸਤੇ 6 ਘੰਟੇ, ਸਾਧੂ ਸੰਤਾਂ ਵਾਸਤੇ ਤਾਂ 4 ਘੰਟੇ ਬੜੇ ਆ ਜਿਹੜੇ ਸਿਮਰਨ ਵਾਲੇ, ਬਲਕਿ ਕਈ ਇੰਨਾ ਵੀ ਨਹੀਂ ਸੌਂਦੇ, ਹਰ ਵੇਲੇ 24 ਘੰਟੇ ਹੀ ਲੱਗੇ ਰਹਿੰਦੇ ਸਿਮਰਨ ਕਰਦੇ। ਸੋ ਇਸ ਤਰ੍ਹਾਂ 6 ਘੰਟੇ ਹੋ ਗਏ, ਬਾਕੀ ਰਹਿ ਗਏ 18, 18 ਚੋਂ 8 ਰੱਖ ਲਓ ਕੰਮ ਦੇ, 10 ਘੰਟੇ ਬਚ ਗਏ, 10 ਚੋਂ 2 ਘੰਟੇ ਖਾਣ ਪੀਣ ਕਰਮ ਕਿਰਿਆ ਦੇ, 8 ਘੰਟੇ ਬਚ ਗਏ, 8 ਚੋਂ 2 ਹੋਰ ਰੱਖ ਲਓ ਸੌਦਾ ਸੂਦ ਖਰੀਦਣ ਦੇ, ਤੇ 6 ਘੰਟੇ ਹਰ ਬੰਦੇ ਕੋਲ ਸੇਵਾ ਲਈ ਸਿਮਰਨ ਲਈ ਸਤਸੰਗ ਲਈ ਹਨ, ਪਰ ਅਸੀਂ ਕਦਰ ਨਹੀਂ ਕਰਦੇ। ਗੱਜ ਕੇ ਬੋਲੋ, ਸਮੇਂ ਦੀ ਸਾਨੂੰ ਕਦਰ ਨਹੀਂ, ਜਿਹਨੇ ਸਮੇਂ ਦੀ ਕਦਰ ਨਹੀਂ ਕੀਤੀ, ਬਸ ਵਿਚਾਰੇ ਸੋ ਬੰਦਾ ਹੋਏ, ਵਿਚਾਰ ਨਹੀਂ ਕੀਤੀ, ਇਹ ਸਮਾਂ ਵੀ ਉਸ ਬੰਦੇ ਦੀ ਬੜੀ ਤੋਹੀਨ ਕਰਾਉਂਦਾ, ਥਾਂ ਥਾਂ ਅਪਮਾਨ ਦਵਾਉਂਦਾ। ਜੋ ਸਮੇਂ ਦੀ ਕਦਰ ਕਰਦੇ, ਇੱਕ ਦਿਨ ਉਹਨਾਂ ਮਨੁੱਖਾਂ ਦੀ ਵੀ ਦੁਨੀਆਂ ਦੀ ਕਦਰ ਹੋ ਜਾਂਦੀ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਕਿ ਜਿਸ ਕਰਕੇ ਪੁਰਖ ਨੇ ਇਹ ਕਰਨਾ ਸੰਸਾਰ ਪੈਦਾ ਕੀਤਾ ਹੈ, ਲਿਖਿਆ ਆਵਣ ਜਾਣ, ਆਉਣਾ ਜਾਣਾ ਮੱਥੇ ਤੇ ਲੇਖ ਲਿਖਤਾ, ਜਗਤ ਜਾ ਮੈਨੇ ਜਨਮ ਗਤ ਮੈਨੇ ਨਾਸ। ਇਹ ਸੰਸਾਰ ਦਾ ਅਰਥ ਇਹ ਹੈ, ਜਾ ਮੈਨੇ ਜੰਮਣਾ ਗਤ ਮੈਨੇ ਨਾਸ ਹੋਣਾ। ਜਗਤ ਜੰਮਣ ਤੇ ਮਰਨ ਜਿਹਦੇ ਵਿਚ ਹੋਵੇ ਉਹਦਾ ਨਾਮ ਹੀ ਜਗਤ ਹੈ। ਮੌਤ ਵੀ ਦੋ ਅੱਖਰਾਂ ਤੋਂ ਬਣੀ ਹੋਈ, ਮਾ ਜਮਾ ਉਤ, ਉਤ ਮੈਨੇ ਉਤਪੰਨ ਹੋਣਾ, ਮਾ ਮੈਨੇ ਮਰਨਾ। ਜਿਹੜਾ ਜੰਮ ਕੇ ਮਰ ਗਿਆ, ਗੱਜ ਕੇ ਬੋਲੋ, ਹਰ ਅੱਖਰ ਆਪਣਾ ਅਰਥ ਸਾਨੂੰ ਬੋਲ ਕੇ ਦੱਸ ਰਿਹਾ, ਪਰ ਅਸੀਂ ਅਰਥ ਦਾ ਅਨਰਥ ਬਣਾ ਕੇ ਮਾੜੇ ਕੰਮ ਕਰੀ ਜਾਂਦੇ। ਕਿਸੇ ਵੀ ਗੱਲ ਨੂੰ ਵਿਚਾਰੋ, ਉਹਦੇ ਚੋਂ ਤੁਹਾਨੂੰ ਗਿਆਨ ਮਿਲੇਗਾ, ਅਰਥ ਮਿਲੇਗਾ, ਵਿਚਾਰ ਮਿਲੇਗਾ। ਜਿਹੜਾ ਸਿਆਣਾ ਬੰਦਾ, ਉਹ ਤਾਂ ਸਾਧ ਸੰਗਤ ਦੀ ਬੰਜਰ ਪੈੜੀ ਨੂੰ ਵੀ ਆਬਾਦ ਕਰ ਲੈਂਦਾ, ਤੇ ਜਿਹੜਾ ਮੂਰਖ ਆਦਮੀ ਹੈ, ਪੈਦਾ ਕੀਤੀ ਹੋਈ ਫਸਲ ਲੱਗੇ ਹੋਏ ਬੋਲ ਨੂੰ ਵੀ ਉਡਾ ਕੇ ਬਹਿ ਜਾਂਦਾ, ਪੁੱਠਿਆਂ ਕੰਮਾਂ ਵਿਚ ਫੂਕ ਲੈਂਦਾ। ਇਸ ਕਰਕੇ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ ਕੇ ਬੁੱਝੀ ਹੈ, ਤੇ ਅਕਲੀ ਕੀਤਾ ਦਾਨ, ਵਿਚਾਰ ਵਾਲੀ ਅਕਲ, ਧਰਮ ਵਿਚਾਰ ਵਾਲੀ, ਗਿਆਨ ਵਾਲੀ ਅਕਲ। ਇਸ ਕਰਕੇ ਲਿਖ ਆਉਣਾ ਤੇ ਜਾਣਾ ਵਾਹਿਗੁਰੂ ਨੇ ਦੇ ਮੱਥੇ ਤੇ ਧੋਰੋਂ ਹੀ ਲਿਖਿਆ ਹੋਇਆ ਹੈ।
ਨਾਨਕ ਮੱਤੀ ਲਿਖਿਆ ਕਰਨ ਸੱਚਾ ਨਿਸ਼ਾਨਾ।
ਕਹਿਣ ਲੱਗੇ ਸ਼ੇਖ ਬ੍ਰਹਮ ਜੀ ਮਹਾਰਾਜ, ਆਪ ਜੀ ਨੇ ਜੀਵਾਂ ਦੇ ਖਾਣ ਪੀਣ ਦਾ ਉਦਮ ਦੀ ਕਰਨ ਦੀ ਦੱਸ ਦਿੱਤੀ ਹੈ ਕਿ ਵਾਹਿਗੁਰੂ ਨੇ ਮਰਜ਼ਾਦਾ ਆਪਣੇ ਹੱਥੇ ਰੱਖੀ ਹੈ। ਸੋ ਫਿਰ ਦੱਸਿਆ ਕਿ ਜਿਹੜੇ ਫੁਟਕਲ ਕਰਮ ਕਾਂਡ ਕੀਤੇ ਹੋਏ ਜਪ ਤਪ, ਇਹ ਵੀ ਸਾਰੇ ਨਾਮ ਤੋਂ ਬਿਨਾਂ ਨਿਸ਼ਫਲ ਹੈ। ਔਰ ਜੀਵਾਂ ਦੇ ਮੱਥੇ ਤੇ ਆਉਣ ਜਾਣ ਦਾ ਕਰਮ ਵੀ ਆਪ ਹੀ ਲਿਖਿਆ ਹੋਇਆ। ਫਿਰ ਕਈ ਬੁੱਧੀ ਨੂੰ ਬੜੀ ਵਿਸ਼ੇਸ਼ਤਾ ਦਿੰਦੇ ਹੈ, ਚਤਰ ਲੋਕ ਜਿਹੜੇ ਹੈ। ਮਹਾਰਾਜ ਕਹਿੰਦੇ ਸ਼ੇਖ ਬ੍ਰਹਮ ਜੀ ਸੁਣੋ, ਕਹਿੰਦੇ ਹਨ ਨਾਨਕ ਮੱਤੀ ਮਿਥਿਆ ਕਰਮ ਸੱਚਾ ਨਿਸ਼ਾਨ। ਕਹਿੰਦੇ ਉਹ ਮਤ ਜਿਹਨੂੰ ਪਾ ਕੇ ਬੰਦਾ ਹੰਕਾਰ ਨੂੰ ਧਾਰ ਕੇ ਰੱਬ ਨੂੰ ਮੰਨਣ ਤੋਂ ਮੁਨਕਰ ਹੋ ਜਾਂਦਾ ਅਤੇ ਪੁੱਠੇ ਕੰਮਾਂ ਵਿਚ ਖਰਚ ਕਰਦਾ, ਉਹ ਜਿਹੜੀ ਮਤ ਹੈ ਉਹ ਵੀ ਮਿਥਿਆ ਝੂਠੀ ਹੈ। ਕਰਮ ਸੱਚਾ ਨਿਸ਼ਾਨ, ਇਹਦੇ ਉੱਤੇ ਸਾਧ ਸੰਗਤ ਜੋ ਸੱਚੇ ਕਰਮ ਕਰਦਾ ਹੈ, ਪਵਿੱਤਰ ਕਰਮ ਕਰਦਾ ਹੈ, ਉਸ ਨੂੰ ਹੀ ਵਾਹਿਗੁਰੂ ਦਾ ਨਿਸ਼ਾਨ ਪਰਵਾਨਾ ਮਿਲਦਾ ਹੈ, ਬਖਸ਼ਿਸ਼ ਮਿਲਦੀ ਹੈ। ਅਤੇ ਜਿਨ੍ਹਾਂ ਦੇ ਮੱਥੇ ਉੱਤੇ ਚੰਗੇ ਕਰਮ ਕਰਨ ਦਾ ਨਿਸ਼ਾਨ ਹੈ, ਉਹ ਝੂਠੀ ਅਕਲ ਦੇ ਮਗਰ ਲਾ ਕੇ ਪਰਮੇਸ਼ਰ ਤੋਂ ਬੇਮੁਖ ਨਹੀਂ ਹੁੰਦੇ ਹਨ। ਸੱਚਾ ਸਾਹਿਬ ਏਕ ਤੂੰ,
ਏਕ ਤੂੰ
ਹੇ ਵਾਹਿਗੁਰੂ ਪਰਮੇਸ਼ਰ, ਤੂੰ ਆਪ ਹੀ ਸੱਚਾ ਸਾਹਿਬ ਹੈ। ਫਿਰ ਸ਼ੇਖ ਬ੍ਰਹਮ ਜੀ ਨੇ ਕਿਹਾ, ਮਹਾਰਾਜ ਇਸ ਤਰ੍ਹਾਂ ਕਿਹਦੀ ਮਨੌਤ ਕੀਤੀ ਜਾਏ, ਕਿਹਨੂੰ ਮੰਨਿਆ ਜਾਏ? ਕਹਿਣ ਲੱਗੇ, ਉਹ ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਹੈ ਜਿਹਨੂੰ ਮੁਹੰਮਦ ਜੀ ਨੇ ਕੁਰਾਨ ਵਿੱਚ ਰੱਬਲ ਆਲਮੀਨ ਲਿਖਿਆ। ਸਾਰੇ ਆਲਮ ਦਾ ਉਹ ਰੱਬ ਹੈ, ਸਾਰਿਆਂ ਦਾ ਹੀ ਹੈ, ਇੱਕ ਦੋ ਦਾ ਨਹੀਂ। ਇਸ ਕਰਕੇ ਕਹਿੰਦੇ ਹਨ ਸੱਚਾ ਸਾਹਿਬ ਏਕ ਤੂੰ, ਉਹ ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਹੀ ਸੱਚਾ ਸਾਹਿਬ ਹੈ, ਬਖਸ਼ਿਸ਼ਾਂ ਕਰਨ ਵਾਲਾ ਇੱਕੋ ਇੱਕ। ਜਿਸ ਵਾਹਿਗੁਰੂ ਸੱਚੇ ਨੇ ਦੁਨੀਆਂ ਉੱਤੇ ਸੱਚ ਵਰਤਾਇਆ ਹੈ, ਪਰ ਇਨਸਾਨ ਉਸ ਸੱਚ ਨੂੰ ਛੱਡ ਕੇ ਝੂਠ ਦੇ ਮਗਰ ਲੱਗ ਗਿਆ, ਝੂਠੀਆਂ ਚੀਜ਼ਾਂ ਨਾਲ ਮੋਹ ਪਾ ਕੇ ਬਹਿ ਗਿਆ, ਸੱਚ ਨੂੰ ਤਿਆਗ ਦਿੱਤਾ ਹੈ। ਮਿਥਿਆ ਤਨ ਧਨ ਕੁਟੰਬ ਸਵਾਇਆ, ਮਿਥਿਆ ਹੁਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬੇਕਰਾਲ। ਸਾਰੀ ਪੌੜੀ ਪੜ ਲੋ, ਵਿਚ ਸਾਰੀਆਂ ਚੀਜ਼ਾਂ ਬਾਰੇ ਦੱਸਿਆ ਗਿਆ। ਇਸ ਕਰਕੇ ਉਸ ਸੱਚੇ ਵਾਹਿਗੁਰੂ ਨੇ ਸੱਚ ਨਿਸ਼ਚੇ ਕਰਕੇ ਆਪਣਾ ਹੁਕਮ ਸੰਸਾਰ ਉੱਤੇ ਵਰਤਾਇਆ, ਉਹਦੇ ਹੁਕਮ ਵਿੱਚ جڑا چلدا ہے اس نو کوئی کلیش نہیں، جس نے حکم دی عدولی کیتی ہے انو اپنے کرم دا پھل اوش میو بھوگنا ہی پیندا ہے۔
جس تو دے جس
ملے سچ،
ملے سچ،
ہاں اتھے وشرام لاؤ، جس تو دے تس ملے سچ، جنہاں نو کرپا کر کے تسی نام دی بخشش دندے ہو، گیان دی بخشش دندے ہو، ہاں جی انہاں نو سچ ملدا، اتھوہ جنہاں نو تیری بخشش نال سچ مل گیا انہاں نو ہی گیان اور مکتی دی پراپتی ہندی ہے۔
تینی سچ کمارا،
تینی بہوچن، انہاں گرمکھ پیاریاں نے سچ نشچے کر کے واہگرو دے نام نو کمایا اتھوہ سمریا، واہگرو دے نام دا سمرن کیتا اور اپنے جیون وچ رہ کے نام دی کمائی کیتی ہے۔ آپاں دھن کمانے، مایا کماؤن واسطے کتھوں دیس تو پردیس وچ آ گئے، کئی نکھد تو نکھد دھندے وی لوگ اتھے آ کے کردے جنہاں دے کرن وچ اتھوں اتھے بڑی بھاری شرم مندے سی، ایسا اتھے وی کئی کتیاں کماں وچ بتھیرا، پر دنیا اپنے دیس کی شرم مندی ہے، بھائی چارہ کوئی کی کرن لگ پیا، اتھے ہوں ایک دوے نوں کوئی دیکھدا نہیں، سارا سنگ جی کردے مایا واسطے دیسوں پردیس، دھکے کھاندے پھردے ہاں، کنے جفر جالدے ہاں مایا دی کمائی واسطے، پر جنہ سماں مایا کماؤن نوں لاؤنے ہاں، اٹھ گھنٹے، دس گھنٹے، کئی تاں چودہ چودہ، اٹھارہ اٹھارہ گھنٹے بھی شفٹاں تے کم کردے، سو پر نام دی کمائی واسطے اپاں بھلا کنے گھنٹے لاؤنے ہیں، یہ تو سمجھتے تو ایویں بہلیاں بھائیاں کا ہی کام ہے، گج کے بولو ساڈا تو یہ مطلب ہے ہی کوئی نہیں، ساڈا نہیں کوئی بھی پرجوجن، یہ تو بہلے لوکاں دا کام ہے، پر اصلی کام تو پیارے یہ ہوئی ہے، خبر کاراں سب ورتیاں اور کا سب ویرتھ ہے، یہ ٹھیک ہے مہاراج نے اب جیو کا واسطے دھرم دی کرت کرنی، نام جپنا نال دسیا، نال بنڈ چکنا بھی دسیا، اسی کرت تا من لئی تے نام جپنا بھی چھڈ دتا تے بنڈ چکنا بھی چھڈ دتا، گج کے بولو جڑا روز شراب پیندا او بنڈ کے کیویں کھا لے، او دا تا اپنا ہی پیارے پیٹ پوجا ہوندی، ہن دوئے نوں کتھوں، ہن کلا ہی بیاں پچیاں دی، سو بیاں پچیاں دے اسیں لاؤ کئی پیٹیاں آ جانیا، دو تین اٹھ دن نہیں مکنیا، سارے نیانے سیانے تو ہن بھی پیدا کرن گیا، علما بدی بکار کوئی نہیں، اس تو سارے اگن، اس طرح ڈوڈے پیندا ہے، تھیم کھاندا ہے، فیشن لا دے، فضول خرچ کر دے، وہ اج بندہ کہندا جی میرا گزارا نہیں ہوندا، کشت پوری نہیں ہوندی، اب پٹھیاں کماں دی کشت نہ کڈو تے مکنے نہیں، تو اتوں گج کے بولو ستنام، ماڑے کماں دی کشت بہت گھٹ کڈیا کرو، پر ماڑے کماں دی جڑی کشت ہے او دوجی کشت کتھوں پوری ہون دے، تے سنجمی جیون بنا لو، سوچ سمجھ کے لوڑ مطابق کارج کرو، تے کشتاں اپنے آپ چلن گیاں، پھر سارا سنگ جی دوالے ہی بینک دے نکلن گے، پر اس پاسے ہی دیکھ دے نہیں، سارے دے سارے جی کماؤں دے، پھر بھی روئی جانے ہیں، اتھے بھارت وچ ایک کماؤں دا، پنجاب دے اندر پندرہ جی اُدے مگر کھاندے ہیں، کدی نہیں کیا ساری کشت رہندی، گج کے بولو ستنام، یہ ٹھیک ہے کہ بیماری اتھے بھی چھوت دی بڑی پھیل رہی ہے، غلط چیزاں اتھے تہاڈی نقل کر کے وہ بھی اجڑ پجڑ رہے، جڑے ادھروں تسی جانے ہیں ادھر کے پرمانو انہاں دی ناساں چ چڑھ دے ہیں نا، وہ بھی پھر ایساں کر دے بگڑ دے، پر ساتھ سنگے جی اس کر کے سنجمی جیون بنا لو، وچار نال چلو تے تہانوں بھجن بھی سماں مل جو، من تے بوجھ چنتا بھی نہیں رہے گی، ستسنگ بھی کروں گے، برکت بھی آ جاؤ، دکھ کلیش میں نہیں، لڑائی جھگڑا فساد سارے کلیش مٹ جان گے جی گرو دے اصولاں نوں گرہن کر کے تروں، اسی امرت بھی کئی جڑی چھک لیندے ہاں، ستسنگ وچ بھی جاندے ہاں، ਆਦਤਾਂ ਤਕਰੀਬਨ ਸਾਡੀਆਂ ਉੱਥੇ ਹੀ ਆ ਜਿੱਥੇ ਕਿ ਦੂਜਿਆਂ ਦੀਆਂ ਖੜੀਆਂ। ਗੱਜ ਕੇ ਬੋਲੋ, ਜਿੰਨਾ ਚਿਰ ਨਾਲ ਨਾਲ ਆਪਣੇ ਜੀਵਨ ਦਾ ਸੁਧਾਰ ਕਰਕੇ ਪਰਿਵਰਤਨ ਨਹੀਂ ਕਰਦੇ ਮਾਨਸਿਕ ਮੰਡਲ ਦੇ ਤੌਰ ਤੇ, ਉਤਨਾ ਦੇਰ ਤੱਕ ਪਿਆਰਿਓ ਸੁੱਖ ਨਹੀਂ ਜੇ ਆਉਣਾ। ਇਸ ਕਰਕੇ ਇਹਦਾ ਮਤਲਬ ਇਹ ਨਹੀਂ ਸਮਝ ਲੈਣਾ ਅੰਮ੍ਰਿਤ ਨਹੀਂ ਛਕਣਾ, ਜਰੂਰੀ ਹੈ ਗੁਰੂ ਵਾਲੇ ਬਣਨਾ, ਪਰ ਨਾਲ ਨਾਲ ਜੋ ਮਹਾਰਾਜ ਦੇ ਅਸੂਲ ਹੈ ਉਹ ਵੀ ਗ੍ਰਹਿਣ ਕਰਨੇ ਬਹੁਤ ਜਰੂਰੀ ਹੈ। ਜਿਹੜੇ ਆ ਵਿਆਹ ਸ਼ਾਦੀਆਂ ਹੁੰਦੀਆਂ, ਜੋ ਰਸਮਾਂ ਸਹਿਜਧਾਰੀ ਫੁਟਕਲ ਕਰਦੇ ਆ ਉਹ ਅੰਮ੍ਰਿਤਧਾਰੀ ਕਰਦੇ ਆ, ਫਿਰ ਫਰਕ ਕੀ ਹੈ? ਜੋ ਸਾਧ ਸਿੰਘ ਨਾਚ ਮੁਜਰੇ ਡਾਂਸ ਭੰਗੜੇ ਦੇ ਅੰਮ੍ਰਿਤੀਆਂ ਦੇ ਉਹ ਅੰਮ੍ਰਿਤਧਾਰੀਆਂ ਦੇ, ਫਰਕ ਕੀ ਰਿਹਾ? ਇੱਕ ਚਪੜਾਸ ਦਾ ਹੀ ਫਰਕ ਰਿਹਾ ਨਾ। ਗੱਜ ਕੇ ਬੋਲੋ, ਪਰ ਜਦੋਂ ਕਰਦੇ ਆ ਆਪਣੀ ਚਪੜਾਸ ਵੱਲ ਵੇਖੋ ਕਿ ਦਸਮ ਪਾਤਸ਼ਾਹ ਦੇ ਬਾਣਾ ਅਸੀਂ ਕਰਦੇ ਸੀ, ਪਰ ਉਦੋਂ ਲੋਕ ਲਾਜ ਵਿੱਚ ਪੈ ਜਾਂਦੇ, ਮਨ ਦੇ ਉੱਤੇ ਲੋਕ ਲਾਜ ਦਾ ਭੂਤ ਇਹੋ ਜਿਹਾ ਸਵਾਰ ਹੋ ਜਾਂਦਾ, ਗੁਰੂ ਨੂੰ ਪਿੱਠ ਨਹੀਂ ਦਿੰਦੇ, ਬਲਕਿ ਗੁਰੂ ਦੇ ਅਸੂਲਾਂ ਦੀਆਂ ਧੱਜੀਆਂ ਅੜਾਉਂਦੇ ਆ, ਇਹੋ ਜਿਹੀਆਂ ਧੱਜੀਆਂ ਅੜਾਉਂਦੇ ਆ, ਸ਼ਰਾਬਾਂ ਪੀ ਪੀ ਕੇ ਭੰਗੜੇ ਨਾਚ ਮੁਜਰੇ ਆ ਕੁੜੀਆਂ ਦੇ ਨੰਗੇਜ ਕੈਸੇ ਡਾਂਸ ਭੈੜੇ ਮੂਵੀਆਂ ਬਣਦੀਆਂ, ਮਨਮਤਾਂ ਕਰਦੀਆਂ, ਇੰਨੀ ਮਤ ਚੱਲੀ ਹੋਈ ਹੈ। ਆ ਲੜਕੀਆਂ ਦੇ ਜਿਹੜੇ ਬਟਣੇ ਛੱਟਣੇ ਲਾਉਂਦੇ ਆ, ਨੰਗੇਜ ਲੜਕੀਆਂ ਦੀਆਂ ਮੂਵੀਆਂ ਬਣਦੀਆਂ, ਕਿੱਡੀ ਸ਼ਰਮ ਵਾਲੀ ਗੱਲ ਹੈ। ਸਿਰ ਨੰਗੇ, ਲੱਤਾਂ ਨੰਗੀਆਂ, ਹੋਰ ਕਿਸ ਤਰ੍ਹਾਂ ਦੇ ਉਹ ਜਾਜਾ ਮੂਵੀਆਂ ਹੁਣ ਅਰਬ ਦੇਸ਼ਾਂ ਚ ਦਿਖਦੀਆਂ, ਜੋ ਲੋਕ ਬੜੇ ਸ਼ੌਕ ਨਾਲ ਖਰੀਦਦੇ ਹੈ। ਆ ਸਿੰਘਣੀਆਂ ਦਾ ਡਾਂਸ ਦੇਖ ਲਓ, ਇਹ ਤੁਹਾਡੀ ਮਿੱਟੀ ਉੱਥੇ ਜਾ ਕੇ ਪੁੱਟ ਹੋ ਰਹੀ ਹੈ, ਪਰ ਸਾਨੂੰ ਕੋਈ ਸਮਝ ਨਹੀਂ। ਬਾਹਰਲੇ ਦੇਸ਼ਾਂ ਚ ਜਾ ਕੇ ਮਿੱਟੀ ਪੁੱਟ ਰਹੀ, ਤੁਹਾਡੀ ਬਦਨਾਮੀ ਹੋ ਰਹੀ, ਦੁਨੀਆਂ ਕਹਿੰਦੀ ਆ ਦੇਖ ਲਓ ਗੁਰੂ ਗੋਬਿੰਦ ਸਿੰਘ। ਕਿਉਂਕਿ ਸਾਡੇ ਜੀਵਨ ਤੋਂ ਲੋਕਾਂ ਨੇ ਸਾਡੇ ਗੁਰੂ ਦੇ ਜੀਵਨ ਦਾ ਅੰਦਾਜ਼ਾ ਲਾਉਣਾ, ਜੇ ਸਾਡਾ ਜੀਵਨ ਗਿਰਿਆ ਗਿਰਾਵਟ ਵਾਲਾ ਹੋਊ, ਉਹ ਕਹਿਣਗੇ ਇਹਨਾਂ ਦਾ ਗੁਰੂ ਵੀ ਇਹੋ ਜਿਹਾ ਹੋਊ। ਭਾਵੇਂ ਗੁਰੂ ਦੀ ਸ਼ਖਸੀਅਤ ਨੂੰ ਆਂਚ ਨਹੀਂ ਪਵਿੱਤਰ ਹੈ, ਪਰ ਲੋਕ ਗੱਲਾਂ ਤਾਂ ਕਰਨਗੇ ਨਾ, ਨਿੰਦਾ ਤਾਂ ਹੋਏਗੀ। ਸਾਡੇ ਔਗਣਾਂ ਵਿੱਚ ਇਹ ਜਿਹੜੀਆਂ ਚੀਜ਼ਾਂ, ਇਹਨਾਂ ਵੱਲ ਤਵੱਜੋ ਦਿਓ, ਸੁਣ ਕੇ ਪੱਲਾ ਨਾ ਝਾੜੋ, ਅਮਲ ਕਰਨ ਦੀ ਕੋਸ਼ਿਸ਼ ਕਰੋ, ਗੁਰਸਿੱਖ ਪਰਿਵਾਰਾਂ ਦੇ ਅੰਦਰ ਰੋਕਥਾਮ ਕਰੋ ਇਹਨਾਂ ਵਿਕਾਰਾਂ ਦੀ, ਇਹ ਵਧੀਆਂ ਹੋਈਆਂ ਫੁਟਕਲ ਰਸਮਾਂ ਦੀ। ਸੋ ਜਿੰਨੀਆਂ ਨੌਜਵਾਨ ਲੜਕੀਆਂ, ਇਹਨਾਂ ਨੂੰ ਸਲਵਾਰ ਜੰਪਰ ਤੇ ਦੁਪੱਟਾ ਲੈਣਾ ਚਾਹੀਦਾ। ਨੰਗੇ ਸਿਰ ਘੁੰਮਣ ਦੀ ਆਦਤ ਤਿਆਗ ਦਿਓ, ਨੰਗੀਆਂ ਲੱਤਾਂ ਘੁੰਮਣ ਦੀ ਆਦਤ ਤਿਆਗ ਦਿਓ। ਇਸ ਤਰ੍ਹਾਂ ਮੇਰੇ ਵੀਰ ਬਜ਼ੁਰਗ ਜਿਹੜੇ ਨੌਜਵਾਨ ਹੈ, ਭਾਵੇਂ ਸਹਿਜਧਾਰੀ ਵੀ ਹੈ, ਸਾਰਿਆਂ ਨੂੰ ਦਸਤਾਰ ਜ਼ਰੂਰ ਸਜਾਉਣੀ ਚਾਹੀਦੀ ਹੈ। ਇੱਕ ਪਾਸੇ ਕਹਿੰਦੇ ਆ ਕਿ ਭਾਈ ਆ ਦਸਤਾਰ ਦਾ ਮੋਰਚਾ ਜਿੱਤਣਾ, ਤੇ ਦੂਜੇ ਪਾਸੇ ਤੁਸੀਂ ਆਪੇ ਲਾਈ ਫਿਰਦੇ ਆ ਤੇ ਮੋਰਾ ਲਾਉਣਾ ਕਿਹਦੇ, ਜਿੱਤਣਾ ਸੀ ਜਿਹੜੇ ਅੱਧੇ ਬੰਦੇ ਉਵੇਂ ਤੁਰੇ ਫਿਰਦੇ ਆ, ਉਹ ਕਹਿੰਦੇ ਇਹ ਵੀ ਤਾਂ ਸਿੱਖਿਆ ਹੀ ਹੈ। ਗੱਜ ਕੇ ਬੋਲੋ ਸਤਨਾਮ। ਸੋ ਇਸ ਕਰਕੇ ਸਾਧ ਸੰਗਤ ਜੀ, ਇਹ ਕਿੱਥੇ ਲਿਖਿਆ ਵੀ ਸਹਿਜਧਾਰੀ ਪਾਗ ਨਾ ਬਣੇ? ਦਸਤਾਰ ਸਾਰਿਆਂ ਵਾਸਤੇ, ਇਹਦਾ ਸਮੇਂ ਦੀ ਬਿਮਾਰੀ ਦਿਨੋ ਦਿਨ ਐਸੀ ਵੱਧ ਰਹੀ। ਹੁਣ ਬਜ਼ੁਰਗ ਮਾਤਾਵਾਂ ਜਿਹੜੀਆਂ ਪੰਜਾਬ ਚੋਂ ਆਈਆਂ, ਘੱਗਰਾ ਪਾਏ ਤੋਂ ਬਿਨਾਂ ਕਦੀ ਮਕਾਣੇ ਟਿਕਾਣੇ ਨਹੀਂ ਸੀ ਜਾਂਦੀਆਂ, ਸਿਰ ਤੇ ਦੁਪੱਟਾ ਰੱਖਦੀਆਂ ਸੀ। ਹੁਣ ਤਾਂ ਪਿਆਰੇ ਬੁੜੀਆਂ ਨੂੰ ਵੀ ਨਵਾਂ ਫੈਸ਼ਨ ਚਿੰਬੜਿਆ ਹੋਇਆ। ਗੱਜ ਕੇ ਬੋਲੋ। ਅਸੀਂ ਗਏ ਜੀ ਕਨੇਡੇ, ਉੱਥੇ ਅੰਬੈਸੀ ਚ ਬੀਜਾ ਲੈਣ, ਇੱਕ ਮਾਈ ਬੜੀ ਬੁੜੀ 85 ਸਾਲ ਦੀ, ਉੱਚੀ ਅੱਡੀ ਵਾਲੇ ਸੈਂਡਲ, ਪੈਂਟ ਪਾਈ, ਜਿਵੇਂ ਅੱਜ ਕੱਲ ਪਾਉਂਦੀਆਂ ਇਹ ਝਗੜੀਆਂ ਜਿਹੀਆਂ, ਫਿਰ ਪੂਰਾ ਬਾਹ ਬੂਹ ਕੇ ਆਈ ਜੀ ਐਨ ਚੀਰ ਕੱਢ ਕੇ, ਤੇ ਉਹ ਬੀਜਾ ਵਿਚਾਰੀ ਨੂੰ ਫੇਰ ਨਾ ਮਿਲਿਆ। ਗੱਜ ਕੇ ਬੋਲੋ। ਉਹਨੇ ਕਿਹਾ ਇਹੋ ਜਿਹਾ ਫੈਸ਼ਨ ਬਣਾਓ, ਸ਼ਾਇਦ ਅੰਬੈਸੀ ਵਾਲੇ ਬੀਜਾ ਹੀ ਦੇ ਦੇਣਗੇ, ਇਹ ਤਾਂ ਬੜੀ ਅਪ ਟੂ ਡੇਟ ਹੈ। ਗੱਜ ਕੇ ਬੋਲੋ ਸਤਨਾਮ। ਤੂੰ ਕਹਿਣ ਤੋਂ ਭਾਵ ਵੇਖ ਲੋ ਕਿਸ ਤਰ੍ਹਾਂ ਬਿਮਾਰੀ ਤੇਜ਼ ਰਫਤਾਰ ਨਾਲ ਵੱਧ ਰਹੀ। ਹੱਸ ਕੇ ਨਹੀਂ ਬਚਨ ਟਾਲਣਾ, ਇਹਦੇ ਦੇ ਪਿਆਰਿਓ ਅਮਲ ਕਰਨਾ। ਮਾਂ ਪੇ ਦਾ ਬੱਚੇ ਬੱਚਿਆਂ ਤੇ ਇੰਨਾ ਪ੍ਰਭਾਵ ਹੋਣਾ ਚਾਹੀਦਾ, ਉਹਨਾਂ ਦੇ ਮੂਹਰੇ ਊਲ ਜਲੂਲ ਕਿਉਂ ਬੋਲਣ, ਉਹਨਾਂ ਦੇ ਬਚਨ ਦੀ ਲੋਕਾ ਟੋਕੀ ਕਿਉਂ ਕਰਨ? ਜੇ ਮਾਤਾ ਪਿਤਾ ਸਹੀ ਹੋਣ, ਅਸੂਲ ਪ੍ਰਸਤ ਹੋਣ, ਔਰ ਜੇ ਉਹ ਆਪ ਮਰਜ਼ਾਦਾ ਵਿੱਚ ਰਹਿੰਦੇ ਹੋਣ, ਲਾਜ਼ਮੀ ਉਹਨਾਂ ਦੇ ਪਰਿਵਾਰ ਉੱਤੇ ਪ੍ਰਭਾਵ ਹੋਏਗਾ। ਤੇ ਜੇ ਆਪ ਕੋਈ ਸ਼ਰਾਬਾਂ ਪੀਂਦੇ ਆ, ਪੁੱਠੇ ਕੰਮ ਕਰਦੇ ਆ, ਤੇ ਫਿਰ ਉਹਨਾਂ ਦੀ ਔਲਾਦ ਤੇ ਪਿਆਰੇ ਉਹ ਪ੍ਰਭਾਵ ਕਿਵੇਂ ਹੋ ਸਕਦਾ? ਪ੍ਰਭਾਵ ਪਾਉਣ ਲਈ ਆਪ ਕਿਸੇ ਦਾ ਪ੍ਰਭਾਵ ਲੈਣਾ ਪਊ, ਜੇ ਆਪ ਨੀ ਕਿਸੇ ਦਾ ਪ੍ਰਭਾਵ ਲਿਆ, ਦੂਏ ਤੇ ਪ੍ਰਭਾਵ ਕਿਵੇਂ ਦੇ ਸਕਦਾ? ਗੱਜ ਕੇ ਬੋਲੋ। ਇਸ ਕਰਕੇ ਸਾਧ ਸੰਗਤ ਜੀ, ਇਹ ਜਿਹੜੀ ਨੰਗੇ ਸਿਰ ਘੁੰਮਣ ਦੀ ਆਦਤ ਹੈ, ਇਹਨੂੰ ਤਿਆਗੋ। ਗੁਰੂ ਦੇ ਸਿੱਖਾਂ ਸਿੱਖਣੀਆਂ ਲਈ ਹੁਕਮ ਹੈ ਕਿ ਨੰਗੇ ਸਿਰ ਹਾਜ਼ਰ ਦਿਸ਼ਾ ਨਹੀਂ ਜਾਣਾ, ਨੰਗੇ ਸਿਰ ਅਵਾਰਾ ਘੁੰਮਣਾ ਨਹੀਂ, ਨੰਗੇ ਸਿਰ ਜਲ ਪਾਣੀ ਭੋਜਨ ਨਹੀਂ ਖਾਣਾ। ਇਹ ਇੱਕ ਬੜੀ ਭਾਰੀ ਮਨਮਤ। ਇਸ ਕਰਕੇ ਜਿਹੜਾ ਭੋਜਨ ਹੈ, ਇਹਦਾ ਸਤਿਕਾਰ ਸੀਸ ਦੇ ਉੱਤੇ ਬਸਤਰ ਲੈ ਕੇ ਦਸਤਾਰ ਸਜਾ ਕੇ ਭੋਜਨ ਛਕਣਾ। ਪਰ ਅੱਜ ਹੁਣ ਅਸੀਂ ਇਹ ਫੈਸ਼ਨ ਬਣਾਈ ਜਾਂਦੇ ਇਹਨਾਂ ਚੀਜ਼ਾਂ ਨੂੰ। ਜੇ ਕੋਈ ਆ ਕੇ ਉਪਦੇਸ਼ ਦਿੰਦਾ, ਉਹਨੂੰ ਦੱਸ ਦੇਂਦੇ ਤਾਂ ਪਿਛੜਿਆ ਹੋਇਆ, ਪਿਛਲੇ ਖਿਆਲ ਰੱਖਦਾ। ਇਹ ਤੁਹਾਡੇ ਕੋਲ ਅਗਲੇ ਖਿਆਲ ਕਿਹੜੇ? ਗੱਜ ਕੇ ਬੋਲੋ
ਸਤਨਾਮ।
ਅਸੀਂ ਤੁਹਾਡੀ ਇੱਜ਼ਤ ਦੀ ਗੱਲ ਕਰ ਰਹੇ, ਤੁਸੀਂ ਆਪਣੀ ਬੇਇੱਜ਼ਤੀ ਦੀ ਕਰਦੇ ਹੈ। ਤੇ ਵਿਚਾਰ ਕਰ ਲੋ ਵੀ ਪਿਛੜੇ ਤੁਸੀਂ ਆ ਕਿ ਅਸੀਂ ਆ। ਇੱਕ ਇੱਜ਼ਤ ਬਾਲੀ ਦੀ ਗੱਲ ਕਰ ਰਿਹਾ, ਇੱਕ ਆਪਣੀ ਇੱਜ਼ਤ ਲਾਉਣ ਦੀ ਕਰ ਰਿਹਾ। ਇਸ ਕਰਕੇ ਜੇ ਵਿਆਹ ਦੇ ਸਮੇਂ ਦਸਤਾਰ ਸਜਾਏ ਬਿਨਾਂ ਨਹੀਂ ਸਰਦਾ। ਜੇਲੇ ਮੁੰਡੇ ਨੂੰ ਵਿਆਹਣ ਜਾਂਦੇ ਆ, ਉਦੋਂ ਪੱਗ ਬਣਾਉਂਦੇ ਨੇ, ਹਰੇਕ ਦੇ ਬੰਨੀ ਹੁੰਦੀ। ਜਦੋਂ ਬੰਦਾ ਮਰਦਾ, ਚਿਖਾ ਤੇ ਇਸ਼ਨਾਨ ਕਰਾ ਕੇ ਫੇਵੀ ਦਸਤਾਰ ਸਜਾਉਂਦੇ ਤੇ ਪਿਆਰਿਓ, ਫਿਰ ਅੱਗੇ ਪਿੱਛੇ ਕੀ ਹੈ? ਇਸ ਕਰਕੇ ਨੰਗੇ ਸਿਰ ਘੁੰਮਣ ਦੀ ਜਿਹੜੀ ਆਦਤ ਬੜੀ ਤੇਜ਼ ਰਫਤਾਰ ਨਾਲ ਵੱਧ ਗਈ ਹੈ, ਇਸ ਨੂੰ ਬੜੇ ਤਗੜੇ ਹੋ ਕੇ ਬੰਦ ਕਰਨ ਦੀ ਲੋੜ ਹੈ। ਜਦੋਂ ਬੱਚੇ ਸੁਰਤ ਸੰਭਾਲਦੇ, ਇਹਨਾਂ ਦੇ ਸਿਰ ਤੇ ਪਹਿਲਾਂ ਛੋਟੇ ਪਰਨੇ ਬੰਨਣ ਦੀ ਆਦਤ ਪਾਓ, ਤੇ ਦਸਤਾਰਾਂ ਸਜਾਉਣ ਦੀ। ਇਸ ਤਰ੍ਹਾਂ ਬੀਬੀਆਂ ਭੈਣਾਂ ਭਾਈ ਨੰਗੇ ਸਿਰ ਲੰਗਰ ਨੀ ਪਕਾਉਣਾ, ਨੰਗੇ ਸਿਰ ਘੁੰਮਣਾ ਨੀ। ਸੋ ਗਲਾਂ ਚ ਦੁਪੱਟੇ ਤਾਂ ਸਾਰੀਆਂ ਰੱਖਦੀਆਂ, ਪਰ ਸਿਰ ਤੇ ਲੈਣਾ ਹੀ ਪਾਪ ਹੈ। ਪਤਾ ਨੀ ਕਿੱਡੀ ਕੁ ਲਟੈਣ ਹੈ ਜਿਹੜਾ ਸਿਰ ਤੇ ਨੀ ਰੱਖਿਆ ਜਾਂਦਾ, ਕਈ ਤਾਂ ਗਲ ਵਿਚ ਪਾਈ ਫਿਰਦੀਆਂ। ਸੋ ਫਾਇਦਾ ਕੀ ਹੋਇਆ? ਗੱਜ ਕੇ ਬੋਲੋ ਸਤਨਾਮ। ਸੋ ਇਸ ਕਰਕੇ ਸਾਧ ਸੰਗਤ ਜੀ, ਇਹ ਜਿਹੜੇ ਗੁਰੂ ਘਰ ਦੇ ਅਸੂਲ ਹੈ, ਤੁਹਾਨੂੰ ਦੇਖਣ ਨੂੰ ਬਹੁਤ ਛੋਟੇ ਛੋਟੇ ਲੱਗਦੇ ਹੈ, ਪਰ ਇਹਨਾਂ ਦੇ ਵਿਚ ਬਹੁਤ ਵੱਡੀ ਵੱਡੀ ਫਲਾਸਫੀ ਛੁਪੀ ਹੋਈ ਹੈ। ਮਹਾਰਾਜ ਜਦੋਂ ਮਾਲਵੇ ਚ ਗਏ, ਬੁਖਾਰ ਨਾ ਖੜਾ ਸਕੇ, ਮਲਵਈ ਸਿੱਖਾਂ ਨੇ ਬੇਨਤੀ ਕੀਤੀ ਗਰੀਬ ਨਵਾਜ, ਬਰਸਾਮ ਸਰਸਾਮ ਤਾਪ ਦੀ ਬਿਮਾਰੀ ਬੜੀ ਫੈਲੀ ਹੋਈ ਹੈ, ਕਿਰਪਾ ਕਰੋ। ਮਹਾਰਾਜ ਕਹਿੰਦੇ ਤੁਸੀਂ ਨੰਗੇ ਸਿਰ ਤੇ ਨੰਗੇ ਪੈਰੀ ਘੁੰਮਦੇ ਹੈ ਤਾਂ ਤੁਹਾਨੂੰ ਬਿਮਾਰੀ ਲੱਗਦੀ ਹੈ। ਗਰਮੀ ਸਰਦੀ ਦਾ ਜੋ ਅਸਰ ਹੈ, ਨੰਗੇ ਸਿਰ ਰਹਿਣ ਪੈਂਦਾ ਹੈ ਤੇ ਰੋਗ ਲੱਗਦੇ ਹਨ। ਅੱਜ ਤੋਂ ਭਾਈ ਸਾਹਿਬ ਦਸਤਾਰਾਂ ਸਜਾਇਆ ਕਰੋ। ਉੱਥੇ ਫਿਰ ਮਹਾਰਾਜ ਨੇ ਬਹੁਤ ਹਜ਼ਾਰਾਂ ਦਸਤਾਰਾਂ ਮੰਗਾਈਆਂ ਤੇ ਗਰੀਬਾਂ ਨੂੰ ਵੰਡੀਆਂ। ਇਸ ਤਰ੍ਹਾਂ ਜਿਹੜੇ ਕਪਾਲ ਮੋਚਨ ਗਏ, ਉੱਥੇ ਉਹ ਜਿਹੜਾ ਸਰੋਵਰ ਸੀ, ਉਹਦੇ ਵਿਚ ਇਸ਼ਨਾਨ ਵੀ ਕਰਨ, ਚੂੜੇ ਵੀ ਪਹਿਣ ਤੇ ਜੰਗਲ ਪਾਣੀ ਵਾਲੇ ਹੱਥ ਵੀ ਵਿਚੇ ਧੋਣ, ਐਸੇ ਭੈੜੇ ਕੰਮ ਕਰਨ। ਮਹਾਰਾਜ ਨੇ ਕਿਹਾ, ਨਾ ਇਹ ਤੀਰਥ ਦੱਸਦੇ ਹੈ ਕਿ ਸ਼ਿਵ ਜੀ ਦੀ ਕਪਾਲੀ ਇੱਥੇ ਲਈ ਹੈ ਤੇ ਨਾਲੇ ਬੇਅਦਬੀ ਕਰਦੇ। ਮਹਾਰਾਜ ਨੇ ਕਿਹਾ, ਜਿਹੜੇ ਬੇਅਦਬੀ ਕਰਦੇ ਹੈ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਲਿਆਓ। ਲੈਣ ਦਾ ਉਹਨਾਂ ਦੀਆਂ ਮੁਸ਼ਕਾਂ ਬੰਨ ਕੇ ਉਹਨਾਂ ਨੂੰ ਸਜ਼ਾ ਦਿੱਤੀ। ਅਤੇ ਜਿਹੜੇ ਸਾਹੀ ਨੰਗੇ ਸਿਰੀ ਘੁੰਮਦੇ ਸੀ ਉਹਨਾਂ ਨੂੰ ਤਾੜਨਾ ਕੀਤੀ ਤੇ ਤੀਰਥਾਂ ਦੇ ਇਸ਼ਨਾਨ ਜਦੋਂ ਕਰਨ ਆਉਣਾ, ਮਰਯਾਦਾ ਪੂਰਵਕ ਵਿਧੀ ਸਮਝਾਈ। ਉੱਥੇ ਫਿਰ ਮਹਾਰਾਜ ਨੇ 800 ਦਸਤਾਰ ਜਿਹੜੀ ਵੰਡੀ ਸੀ, ਕਹਿਣ ਤੋਂ ਭਾਵ। ਸੋ ਇਸ ਕਰਕੇ ਸਾਧ ਸੰਗਤ ਜੀ, ਇਹ ਗੁਰੂ ਮਹਾਰਾਜ ਨੇ ਸਾਬਤ ਸੂਰਤ ਰੱਬ ਬਣਾਈ, ਬੇਈਮਾਨ ਨੇ ਭੰਨ ਗਵਾਈ, ਸਾਬਤ ਸੂਰਤ ਦਸਤਾਰ ਸਿਰਾ। ਇਸ ਤਰ੍ਹਾਂ ਇਸਤਰੀ ਜਦੋਂ ਪਰਦਾ ਰੱਖਦੀ ਸੀ, ਸਮਾਜ ਵਿਚ ਇਹਦਾ ਕਿੰਨਾ ਸਤਿਕਾਰ ਸੀ। ਜਿਹੜੀ ਚੀਜ਼ ਕੀਮਤੀ ਹੋਵੇ ਉਹ ਸੰਪਟ ਡੱਬੇ ਵਿਚ ਕਿੰਨੀ ਸੰਭਾਲ ਕੇ ਰੱਖੀ ਜਾਂਦੀ ਹੈ। ਸੋਨੇ ਦੇ ਗਹਿਣੇ ਆਦਿ ਡੱਬੀਆਂ ਹੁੰਦੀਆਂ, ਸ਼ਨੀਲ ਵਿਚ ਲੱਗੀ ਹੁੰਦੀ ਹੈ, ਕਿੰਨੇ ਪਿਆਰ ਨਾਲ। ਇਸਤਰੀ ਸਮਾਜ ਦਾ ਕੀਮਤੀ ਅੰਗ ਸੀ, ਇਹ ਪਰਦੇ ਵਿਚ ਰੱਖਿਆ ਜਾਂਦਾ ਸੀ। ਜਿੱਦਣ ਦੀ ਇਸਤਰੀ ਬਪੜਦ ਹੋ ਗਈ ਹੈ, ਉਦਣ ਦੀ ਦੇਖ ਲਓ ਤੇ ਸਮਾਜ ਵਿਚ ਇਹਨਾਂ ਦੀ ਕਦਰ ਵੀ ਕਿੰਨੀ ਕੁ ਹੈ। ਗੱਜ ਕੇ ਬੋਲੋ ਆਪਣੀ ਕਦਰ ਆਪੇ ਹੀ ਉਤਾਰ ਦਿੱਤੀ। ਇਸ ਕਰਕੇ ਪਿਆਰਿਓ, ਜਿਹੜਾ ਇਹ ਸਤਿਕਾਰ ਪਿਆਰ ਹੈ, ਇਹਨੂੰ ਰੱਖਣ ਵਾਸਤੇ ਦੁਨੀਆਂ ਦੀ ਰੀਸ ਨਹੀਂ ਕਰਨੀ, ਨਕਲੀਏ ਨਹੀਂ ਬਣਨਾ, ਭੰਡ ਨਹੀਂ ਬਣਨਾ। ਜੋ ਮਹਾਰਾਜ ਦੇ ਅਸੂਲ ਹਨ ਉਹਨਾਂ ਤੇ ਤਗੜੇ ਹੋ ਕੇ ਤਿਆਰ ਬਰ ਤਿਆਰ ਹੋ ਕੇ ਸਾਰੇ ਮਾਈ ਭਾਈ ਨੇ ਪਹਿਰਾ ਦੇਣਾ, جی لوکاں دی ریس کرو گے وہ ننگے چرن دے او اس طرح کر دے کنے انگ دی ریس کرو گے یہ لوگ تو ہور بھی بہت کچھ کرتے ہیں ساری ریسا نہیں آپ تو انہوں دیا ہونی ریس آپ اپنے بزرگاں دی کرنی ہے گرمکھاں دی کرنی ہے منمکھاں دی ریس نہیں کرنی چنگے پرشاں دی ریس جی صدقہ کرو منمکھاں دی نہیں کرنی تو آؤ مہاراج سچے پاتشاہ دس دے جنہ نو ایسی سمت دندا ہے انہاں نو ہی یہ سچا نشان ملدا ہے پچھوں بولو کتھے ہے
جس کو دے کس ملے سچ
انہاں نو کرپا کر کے تسی یہ پوتر داد دندے ہو انہاں نو سچی پشاک سچی خوراک سچا دھرم سچا آچار سچا وچار تے سچا سدھانت سچا ڈسپلن سچی مریادا اور سچا استھان سچا کام سچا نام سچی گربانی سچا گرو سچا اکال پورخ سچی سکھی سچی گر کمایا ہے سچ سروپی واحگرو دے نام دی کمائی کر کے اپنے جیون نو پوتر بنا لیا ہے
ست گور ملیا ست پایا
زمیندار جٹ کھیت نو کماؤندا نہیں اودے جو فصل نکل رہی ہے جنہ چر بڈیا دی کمائی نہیں کردا ادھین نہیں کردا وہ پاس ہوئے گا اس طرح ساڈا شریر بھی ایک کھیت ہے جنہ چر نام دی کمائی نہیں کرتے شریر نو سودھ دے نے بکارا تو رہت نہیں کرتے انہ شری اندر بھی شبھ گنا کی کھیتی کا بول نہیں جی لگنا آتما گیان روپی دھن پراپت نہیں ہونا برہما نند روپی راس پراپت نہیں ہونا اس واسطے مہاراج سچے پاتشاہ کہتے ستگر ملیا سچ پایا جب ستگرو جی مل جاندے ہن پھر سچا اکال پورخ مل جاتا انہیں سچے اکال پورخ نو بھی سچے نام دوارا پراپت کر لیا ہے
جن کے ہردے سچ بسایا
جنہاں دے ہردے چ سچ بس گیا سچا نام بس گیا انہاں نو اکال پورخ دی پراپتی ستگر ملیا نام ملدا جنہاں نو نام ملیا انہیں کمائی کیتی جنہیں کمائی کیتی انہوں واحگرو پرمیشر مل گیا ہے
مورک سچ نہ جاننی
اس واسطے شیخ برہم جی جڑے مورخ لوگ ہے نا وہ سچ تے جھوٹ دے نرنے نو جاندے نہیں وہ جھوٹھی گل نو سچی کر کے منی بیٹھے اور کھوٹیاں عادتاں نو سچیاں عادتاں سمجھ کے لائی بیٹھے پاویں دکھی بھی ہوندے مورخ سچ نہ جانے مورخ لوگ سچ نو نہیں جانتے سچ دی قدر نہیں جانتے سچے نام جپن دی مریادا نو نہیں جانتے پٹھیاں بہبتاں کھوٹے کرما لگ کے اپنا جیون ویرتھ گوا کے تر جاندے ہن
من مکھی جنم دوایا
انہاں من مکھاں نے اپنا جڑا جنم ہے اس نو ویرتھ گوا لیا من مکھاں نے انہاں نو جیون دی جانچ نہیں آئی اپنا سارا جیون بے مریاد اوستھا گوا لیا مریادا نہیں سیکھی مریادا والے بندیاں کول نہیں بیٹھے بے مریادے پرشاں دی کسنگت کر کے سارا اپنا جیون کوڑی بنا لیا اوگنا روپی ایسے کوڑ لا لیا پھر سار سنگ جی وہ اپنے کرماں دا بیجیا جڑے بڈ دے کھاندے پھر رونا پیندا کئی جی موت منگتے آتم ہتیا کرتے جہرنگ کھانے لائن تھلے سر دے کے مردے فاہے لے کے مردے فلانے جی آتم ہتیا کر لی کیوں کر لی کرم ایسے پیڑے کیتے جندگی تو دکھی ہو گیا تو جندگی نی دکھدائی بن گئی کہ منوش جنم تا ملیا سی جنہ چ جیون ہے چنگے کرم کر کے پرمیشر نو پراپت کرو جی تو بچھڑے ہوئے ہاں اس نو ملو وہ کرم تا کیتا نا سگو آتم گاتی جگت کسائی اور پاپ کٹ کے تر جاندے ہن
جس دنیا کاہے آیا
اس کر کے شیخ برہم جی جے اس نے آ کے نام نہیں جپیا جنم گوا لیا پھر یہ دنیا وچ آیا ہی کدے لئی ہے اینوں آن دا لابھ کی ہویا سنسار ایک سکول ہے جڑا اتھوں فیل ہو کے جاندا نا وہ بار بار پٹکدا کردا ہے 84 لاکھ جوناں جن اتھے آ کے جیون پاک کر لیا، پوتر چوری تو بچ گیا، جاری تو بچ گیا، جوئے تو بچ گیا، نندا تو بچ گیا، جھوٹ تو بچ گیا، ایرکھا تو بچ گیا، کرنا تو بچ گیا، اور بھی بہت ساری ماڑیاں آدت بچ گیا، وہ تو بندہ دھرتی سمجھو کوئی فرشتہ ہی گھوم رہا ہے، وہ تو بندہ پوجا جوگ ہے۔ اس کر کے آپ اپنے جیون نو سارے نیڑے ہو کے جان لیں، مینو اپنے جیون بارے گیان ہے سارے، پامے ایک دوے تو آخدا اولا بنا کے اسی پاپ کر لینا، سبا بچ اپنے بڑے پوتر اور شریش سدھ کرن دی کوشش کر دے، پر ہر بندے نو پتا کہ میں جیون کتھے کتھے غلطی کیتی ہے اور کیڑی کیڑی غلطی کیتی ہے، جیدا دوجے نو پتا ہے چاہے نہیں، پر اسی اویسڑے ہو کے انہاں غلطیاں نو دباؤن واسطے کوئی شراباں پیندا، کوئی ڈوڈے پیندا، کوئی سیما، کوئی تمباکو چرس بیڑے کھانیاں بردا، کوئی ٹیلی مجنا بیجنا، کوئی شراباں کماباں، کوئی ناچ مجریاں ڈانساں بھنگڑیاں کھوٹیاں بہبتاں دوارا، جلے من اچاٹ ہوندا اتو بچن واسطے ایک برائی نو چھپاؤن لئی ہور کنے اوگن کردا، پر جیون اتنا کلوخت ہو جاندا پھر بھی کشتی ساہ سنگی منجلی تار وچ ڈبدی ہے جیون دی نوکا، ہر بندے نو پتا میں کتھے کتھے غلطی کر رہے ہیں، کیدے اتنے غریب تے میں سکا کر رہے ہیں، جور کر رہے ہیں، ظلم کر رہے ہیں، پر ساہ سنگی جڑی چھری تسی اپنے ہل چکی ہے، ایک دن اسی چھری دا منہ تہاڈے ہل وی ہو جائے گا۔ اس واسطے ساہ سنگ جی مہاراج سچے پاتشاہ دس دے ہیں کہ شیخ برہم جی جی دنیا وچ آ کے اس نے چنگے عمل نہیں کیتے، ماڑے کرماں دا تیاگ نہیں کیتا، اور ساتھ سنگت جی وہ دنیا آیا کد لئی ہے، دنیا وچ آن دا انہوں فائدہ کی ہے، دنیا وچ منوچ بنا کے تینو بھیجیا سی کرج اتارن لئی اور جیون سفل کرن واسطے، تو دنیا وچ کد لئی آیا، ٹگیاں ٹھوریاں مارداں، بلیک مار کیٹاں کرداں، ہیرا پھیریاں کرداں، کہ گھر اجاڑدا، کہ گھر بساؤں ہے، جنہ دے گھر اجاڑ دا ایک دن تینوں بد دعاں تا لگنیاں ہی لگنیاں، لگنیاں لگنیاں انہاں دیاں دورا اسیساں تہاڈا سرب ناش کر دین گیاں۔ اس کر کے سن دے لو دروپتی دے ظلم ہویا، سیتا دے ظلم ہویا، ساری لنکا تباہ ہو گئی، اس سری دے ہاتھ چکے ساری لنکا گرک گئی، دروپتی دے ہاتھ چکے آ اٹھارہ خونیاں مہا بھارت وچ کھپیاں، دھرتراشٹر دا ایک سو ایک پوت تباہ ہو گیا، پر اسی سمجھتے نہیں، سنی بہت کچھ جانتے ہاں، پڑھی بہت کچھ جانتے ہیں، پر ساتھ سنگت جی اتھے ہی کولو دے بیل منہ گھومی جانے ہیں، اگلا پینتڑا نہیں بدلتے، ساڈی بھجن صرف اپنے اسی ٹکانے سے چل رہی ہے، پر جیون نو بدل لینا چاہیے ساتھ سنگ سن کے۔ اس کر کے دھن بابا دیپ سنگھ 60,000 ہندو لڑکی ابدالی دی سینا تو چھڈا کے تو کنی جتنا کرو کر پچائی، آج ہن تسی اپنی بیاہیاں ہوئی بساؤن لئی تیار نے، جن ڈیوورس اس ویلے سکھاں دے ہو رہے ہے اینے تو گوریاں چ بھی نہیں، ساڈے سکھ گوریاں نو بھی فیل کر گئے سارے کماں چ، گج کے بولو ستنام، ایڈی تگڑی ڈھا ہر پکھوں لگی، دھارمک پکھوں، سماجک پکھوں، راجنیتک پکھوں، ویوہارک پکھوں، سارے پکھوں تو ڈھا لگی ہوئی ہے، کہ ہن اسی کیا کریے، کدھر کدھر ہوئیے، جی دریا دے بند ٹوٹ جان تھان تھان تو ایک نو بند کرو دعا، دوے نو کرو تیا، تیے نو کرو چوتھا، یہ حالت ہوئی ہوئی ہے، تسی سارے کمبھ کرنی نیند وچ ستے پے ہیں، اویسلے ہو کے اپنا گھر تسی اپنی اکھیں اجاڑی جا رہے ہو، بٹائی جا رہے ہو، تسی سمجھ لیا اسی بھارت تو باہر آ گئے، سانو چنگی روٹی ملتی ہے، کار ہریک دے کول ہے، سکھ دا جیون ہے، پر انہاں چیزاں نوں بھل جاؤ، بچار کر کے دیکھو، سنت بابا وساکھا سنگھ دا جیون آ پڑھو، دلیر والیاں دا آزادی کنی محنت نہ لئی، آرو آجو آزادی پھر بربادی وچ پلٹ رہی ہے، ہزاراں لکھاں بندیاں دا خون پی کے وہ آزادی جڑی بربادی دے روپ ول جا رہی، جنی آزادی نوں لیندا سی اج انہاں نال کی کچھ ہو رہا ہے۔ تو اس کر کے ساتھ سنگت جی تھی سکھاں آرام چ پے ہوئے ہیں، اس پاسے دیکھتے نہیں، ਉੱਥੇ ਦਾ ਚਲੋ ਕੋਈ ਸ਼ਹੀਦ ਹੋ ਕੇ, ਇੱਥੇ ਤੁਹਾਡੇ ਮੁੰਡੇ ਕੁੜੀਆਂ ਕਿਸੇ ਜ਼ੁਲਮ ਦੀ ਛੁਰੀ ਥੱਲੇ ਨੇ, ਇਹ ਸਾਧ ਸੰਗਤ ਜੀ ਆਪਣੇ ਆਪ ਹੀ ਖਤਮ ਹੁੰਦੇ ਜਾ ਰਹੇ, ਪੁੱਠੀਆਂ ਆਦਤਾਂ ਵਿੱਚ ਲਾ ਕੇ, ਪੁੱਠੀਆਂ ਬਹਿਗਤਾਂ ਵਿੱਚ ਲਾ ਕੇ, ਪੁੱਠੀਆਂ ਧੰਦਿਆਂ ਵਿੱਚ ਲਾ ਕੇ, ਪੁੱਠੀਆਂ ਸੁਸਾਇਟੀਆਂ ਵਿੱਚ ਜਾ ਕਰਕੇ, ਇੱਥੇ ਤਾਂ ਕੋਈ ਸਰਕਾਰ ਤੁਹਾਡੇ ਤੇ ਜ਼ੁਲਮ ਨਹੀਂ ਕਰ ਰਹੀ, ਤੁਹਾਡੇ ਤੇ ਕੋਈ ਕਰੜਾ ਕਾਨੂੰਨ ਦਾ ਸਕੰਜਾ ਨਹੀਂ, ਇਹ ਸਰਕਾਰ ਸਾਧ ਸਿੰਘ ਸਾਰਿਆਂ ਲਈ ਕੈਸਾ ਵਰਤਾਅ, ਤੁਸੀਂ ਸੁਤੰਤਰ ਹੋ ਭਜਨ ਬਾਣੀ ਚ ਵੀ, ਕਰਮ ਧਰਮ ਵਿਚ ਕੋਈ ਬੈਨ ਨਹੀਂ, ਪਰ ਇੱਥੇ ਤੁਸੀਂ ਦੇਖੋ ਕਿੰਨੇ ਲੋਕ ਪਤਕ ਹਨ, ਕਿੰਨੇ ਬੇਮੁਖ ਹਨ, ਕਿੰਨੇ ਨਸ਼ੇ ਖੋਰ ਹਨ, ਕਿੰਨਿਆਂ ਨੂੰ ਹੋਰ ਮਾੜੀਆਂ ਆਦਤਾਂ ਚਿੰਬੜ ਚੁੱਕੀਆਂ ਹਨ, ਇੱਕ ਔਰਤ ਛੱਡਦੇ ਹਨ, ਦੂਈ ਵਸਾਉਣ ਦੀ ਸੋਚ ਰਹੇ, ਜਿਹੜੀ ਹੋਰ ਔਰਤ ਲਿਆਉਂਗੇ ਉਹ ਆਕਾਸ਼ ਤੋਂ ਕੋਈ ਅਪੱਛਰਾਂ ਤਾਂ ਆਏਗੀ ਨੀ, ਮਿਲੇਗੀ ਤੇ ਉਸ ਧਰਤੀ ਦੀ। ਤੇ ਫਿਰ ਸਾਧ ਸੰਗਤ ਜੀ ਇਹ ਕਿਆ ਹੋ ਰਿਹਾ, ਸਭ ਅੱਖਾਂ ਮੀਟ ਕੇ ਦੇਖੀ ਜਾ ਰਹੇ ਹੋ, ਤਮਾਸ਼ਾ ਦੇਖ ਰਹੇ ਹੋ, ਕੋਈ ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਕਰਦਾ, ਨਾ ਉਹਦੇ ਵਿਚ ਸੋਚ ਸਕਦੀ ਹੈ ਜੋ ਐਬ ਕਰਦਾ, ਨਾ ਦੂਜਿਆਂ ਵਿਚ। ਸਾਧ ਸੰਗਤ ਜੀ ਅਸੀਂ ਤਾਂ ਆਪਣੀ ਔਰਤ ਨੂੰ ਨੀ ਕਹਿ ਸਕਦੇ ਨਾਲ ਤੁਰੀ ਜਾਂਦੀ ਤੂੰ ਸਿਰ ਤੇ ਦੁਪੱਟਾ ਲੈ ਲਾ, ਇੰਨੇ ਮੂਜੀ ਤੇ ਖੁਸਰੇ ਬਣ ਚੁੱਕੇ, ਹੀਜੜਿਆਂ ਵਾਲਾ ਜੀਵਨ ਸੰਸਾਰ ਜੀ ਰਿਹਾ, ਕੋਈ ਆਪਣੀ ਲੜਕੀ ਨੂੰ ਨੀ ਕਹਿ ਸਕਦਾ ਤੇ ਫਿਰ ਸਾਡੇ ਪੱਲੇ ਜੀ ਰਿਹਾ, ਕੋਈ ਆਪਣੇ ਬੱਚੇ ਨੂੰ ਨੀ। ਅਸੀਂ ਜੀ ਇੱਥੇ ਦੇ ਜਿਹੜੇ ਬੱਚੇ ਪੁਲਿਸ ਨੂੰ ਫੋਨ ਕਰ ਦਿੰਦੇ ਹੈ, ਤੇ ਜੇ ਇਹਨਾਂ ਨੇ ਇਹ ਕੁਝ ਕਰਨਾ ਤੇ ਜਮਾਏ ਕਰ ਲਈਏ, ਜੇ ਨੀ ਤੁਹਾਡਾ ਪ੍ਰਭਾਵ ਹੀ ਨਹੀਂ ਲੈਣਾ ਤੇ ਸਾਧ ਹੋ ਜਾਂਦੇ, ਮਾਲਾ ਫੜਦੇ, ਚਿੱਪੀ ਫੜਦੇ, ਭਗਵੀ ਗਾਤੀ ਲਾਉਂਦੇ, ਹਰ ਦੁਆ ਦੇਖੀ ਕੇ ਜਾ ਪੈਂਦੇ। ਜੇ ਗ੍ਰਹਿਸਤੀ ਬਣਨਾ ਸੀ ਤੇ ਬੱਚਿਆਂ ਦੇ ਉੱਤੇ ਤੁਹਾਡਾ ਕੋਈ ਫਰਜ਼ ਔਰ ਤੁਹਾਡਾ ਕੋਈ ਅਸੂਲ, ਤੁਹਾਡਾ ਕੋਈ ਪ੍ਰਭਾਵ ਹੋਣਾ ਚਾਹੀਦਾ। ਜੇ ਮਾਂ ਪਿਓ ਦੇ ਵਿਚ ਖੂਬੀਆਂ ਹੋਣ ਔਰ ਬੱਚੇ ਨੂੰ ਸਹੀ ਸਿਹਤ ਤੇ ਸਿੱਖਿਆ ਦੇਣ, ਮੈਂ ਨੀ ਮੰਨਦਾ ਕਿ ਉਹਨਾਂ ਦੇ ਬੱਚੇ ਆਵਾਰਾ ਹੋ ਜਾਣ, ਕਿਉਂਕਿ ਮੈਂ ਵੀ ਕਿਸੇ ਪਿਓ ਦਾ ਪੁੱਤ ਹੈ, ਅਸੀਂ ਤਾਂ ਅੱਜ ਤੱਕ ਆਪਣੇ ਪਿਓ ਦਾ ਬਚਨ ਨਹੀਂ ਮੋੜਿਆ, ਬਲਕਿ ਹਾਲੇ ਤੱਕ ਆਪਣੇ ਪਿਓ ਦਾ ਬਚਨ ਕਮਾਈ ਤੁਰੇ ਜਾ ਰਹੇ, ਕਦੀ ਗੁਜਾਇਸ਼ ਹੀ ਨਹੀਂ ਦਿੱਤੀ। ਗੱਜ ਕੇ ਬੋਲੋ, ਇਹ ਸਭ ਬਹਾਨੇ ਬਾਜ਼ੀਆਂ ਹਨ, ਹੌਂਸਲੇ ਬਾਜ਼ੀਆਂ, ਇਹ ਆਪਣੀ ਕਮਜ਼ੋਰੀ ਨੂੰ ਜ਼ਾਹਰ ਕਿਉਂ ਕਰਦੇ? ਕਮਜ਼ੋਰੀ ਨੂੰ ਦੂਰ ਕਰੋ, ਜਦੋਂ ਤੁਹਾਡੇ ਚ ਕਮਜ਼ੋਰੀਆਂ ਨਾ ਹੋਣਗੀਆਂ, ਤੁਹਾਡੇ ਬੱਚੇ ਵੀ ਗੁਆਂਢੀਆਂ ਦੇ ਬੱਚੇ ਤੁਹਾਡੇ ਤੋਂ ਸਿੱਖਿਆ ਲੈਣਗੇ, ਤੁਹਾਡੇ ਸਾਰਿਆਂ ਦੇ ਫਿਰ ਰਿਸ਼ਤੇਦਾਰ ਹੋਣੇ, ਕੋਈ ਨਾ ਕੋਈ ਸੰਬੰਧੀ ਹੋਏਗਾ। ਮੇਰਾ ਸਾਰੇ ਇਸ ਦੇਸ਼ ਚ ਕੋਈ ਰਿਸ਼ਤੇਦਾਰ ਨਹੀਂ, ਅਮੈਰੀਕਾ ਕਨੇਡਾ ਦਾ ਹਨ ਪਰਿਵਾਰਕ ਤੌਰ ਤੇ, ਧਾਰਮਿਕ ਤੌਰ ਤੇ ਤਾਂ ਬਿਆਨ ਕਹਿ ਸੀ, ਪਰ ਜਿੱਦਣ ਆਇਆ ਸੀ ਇਹ ਵੀ ਬੜੀ ਘਾਟ ਸੀ। ਪਰ ਤੁਸੀਂ ਮੈਨੂੰ ਸੁਣਨ ਵਾਸਤੇ ਇੰਨੇ ਲੋਕ ਆਉਣੇ, ਵਿਆਖਿਆ ਸੁਣਦੇ ਹੋ, ਪ੍ਰੇਮ ਸਤਿਕਾਰ ਦਿੰਦੇ ਹੋ, ਹਰ ਪੱਖੋਂ ਸਤਿਕਾਰ ਦਿੰਦੇ ਹੋ, ਕਿਉਂ? ਮੇਰੀ ਕੀ ਰਿਸ਼ਤੇਦਾਰੀ? ਸਿਰਫ ਇਹ ਹੀ ਹੈ ਕਿ ਅਸੀਂ ਆਪਣੇ ਮਾਂ ਪਿਓ ਦਾ ਹੁਕਮ ਕਮਾਇਆ, ਮਹਾਂਪੁਰਸ਼ਾਂ ਦਾ ਹੁਕਮ ਕਮਾਉਣ ਵਾਸਤੇ ਯਤਨਸ਼ੀਲ ਹਾਂ, ਇਸੇ ਗੱਲ ਦਾ ਪ੍ਰਭਾਵ ਹੈ। ਅਗਰ ਤੁਸੀਂ ਇਸ ਵਿਚਾਰਧਾਰਾ ਨੂੰ ਗ੍ਰਹਿਣ ਕਰ ਲਓ ਤੇ ਤੁਹਾਨੂੰ ਇਹ ਅਲਾਮਾ ਦੇਣਾ ਕਿਵੇਂ ਪਵੇਗਾ? ਗੱਜ ਕੇ ਬੋਲੋ ਸਤਨਾਮ। ਅਸੀਂ ਲੋਕ ਤਾਂ ਉਹਨੇ ਸਾਨੂੰ ਆਇਆ ਨੂੰ ਪੁੱਛੋ, ਮਹਾਰਾਜ ਨਾਮ ਕਿਵੇਂ ਜਪਣਾ, ਭਜਨ ਕਿਵੇਂ ਕਰਨਾ, ਤੇ ਤੁਸੀਂ ਸਾਡੇ ਕੋਲ ਆਪਣੇ ਮੁੰਡੇ ਕੁੜੀਆਂ ਦੇ ਧੰਦੇ ਰੋਈ ਜਾਂਦੇ? ਗੱਜ ਕੇ ਬੋਲੋ। ਮਾਸਟਰ ਮੈਥੇਮੈਟਿਕ ਦਾ ਹੋਵੇ ਤੇ ਉਹਨੂੰ ਗੱਲ ਸਾਧ ਸੰਗਤ ਜੀ ਡਰਿੰਗ ਦੀ ਪੁੱਛੀ, ਚਲੋ ਜਿਹੋ ਜਿਹਾ ਮਾਸਟਰ ਹੈ ਉਹ ਤੋਂ ਉਹ ਪ੍ਰਸ਼ਨ ਪੁੱਛਣਾ ਚਾਹੀਦਾ। ਪਰ ਤੁਸੀਂ ਇੰਨਾ ਆਪਣੇ ਜੀਵਨ ਨੂੰ ਉਲਝਾ ਲਿਆ, ਜਿਹੜਾ ਕੰਮ ਤੁਸੀਂ ਸਿੱਧ ਕਰਨਾ ਸੀ ਉਹ ਵੀ ਸਿੱਧ ਕਰਨ ਜੋਗੇ ਨਹੀਂ ਰਹਿੰਦਾ। ਹਰ ਗੱਲ ਚ ਤੁਸੀਂ ਸਾਡੇ ਲੋਕਾਂ ਨੂੰ ਮਜਬੂਰ ਕਰਦੇ ਕਿ ਜਿੱਥੇ ਜਿੱਥੇ ਅਸੀਂ ਉਲਝੇ ਸਾਨੂੰ ਹੀ ਕੱਢੋ, ਜਿਹੜੀਆਂ ਤੁਹਾਡੀਆਂ ਉਲਝਣਾ ਉਹਨਾਂ ਚ ਤੁਹਾਨੂੰ ਨਿਕਲਣਾ ਚਾਹੀਦਾ। ਜਦੋਂ ਚੰਗੇ ਕੰਮ ਕਰੋਗੇ ਤੇ ਉਲਝਣ ਚ ਪਾਓਗੇ ਕਿਵੇਂ? ਗੱਜ ਕੇ ਬੋਲੋ। ਧਾਰਮਿਕ ਤੌਰ ਤੇ ਦੱਸੋ ਤੁਹਾਨੂੰ ਕੀ ਉਲਝਣ ਹੈ? ਬਿਰਤੀ ਚ ਕੋਈ ਰੁਕਾਵਟ ਹੈ? ਸਿਮਰਨ ਚ ਕੋਈ ਰਾਹ ਨੀ ਮਿਲਦਾ? ਅਵਸਥਾ ਨੀ ਖੁੱਲਦੀ? ਕੋਈ ਵਿਚਾਰਧਾਰਾ ਨੀ ਦੱਸ ਦਿੰਦੇ ਗੁਰਬਾਣੀ ਮੁਤਾਬਕ? ਪਰ ਤੁਸੀਂ ਤਾਂ ਆਪਣੇ ਕਰਮਾਂ ਚ ਇੰਨੇ ਉਲਝੇ ਫਿਰਦੇ ਹੋ, ਤੁਸੀਂ ਧਾਰਮਿਕ ਪਾਸੇ ਦੀ ਗੱਲ ਵਿਚਾਰੇ ਨੇ ਪੁੱਛਣੀ ਕੀ ਹੈ? ਪਹਿਲੀ ਗੱਲ ਤਾਂ ਕੋਈ ਆਉਂਦਾ ਹੀ ਨੀ ਇਸ, ਜਿਹੜੇ ਆਉਂਦੇ ਆ ਆਪੋ ਆਪਣੇ ਦੁੱਖ ਰੋਈ ਜਾਂਦੇ, ਜੇ ਦੁਖੀ ਹੋਏ ਫੋਨ ਵੀ ਕਰ ਲਿਆ, ਰਾਹ ਘੇਰ ਕੇ ਮਿਲ ਵੀ ਪਏ, ਤੇ ਜੇ ਸੁਖੀ ਹੈ ਤੇ ਤੁਸੀਂ ਆਕਾਸ਼ ਨੂੰ ਥੁੱਕਦੇ ਆ, ਰੱਬੇ ਹੀ ਕੋਈ ਨੀ, ਤੇ ਸਾਧ ਵਿਚਾਰਾ ਕੀ ਹੋਣਾ? ਗੱਜ ਕੇ ਬੋਲੋ ਸਤਨਾਮ। ਇਤਨੇ ਹੁੰਦੇ ਜਿਹੜੇ ਸੁਖੀ ਹਨ ਜਾਂ ਮਾਇਆ ਗੁਜ਼ਾਰੇ ਜੋਗੀ ਮਿਲਦੀ ਹੈ, ਉਹਨਾਂ ਨੂੰ ਤਾਂ ਸਾਡੇ ਲੋਕਾਂ ਤੋਂ ਬੜੀ ਭਾਰੀ ਮੁਸ਼ਕ ਆਉਂਦੀ ਹੈ, ਬਹੁਤ ਬੋ ਆਉਂਦੀ ਹੈ, ਉਹ ਨੀ ਨੇੜੇ ਲੰਘਦੇ। ਪਰ ਅਸੀਂ ਵੀ ਬੜੇ ਸੰਕੋਚ ਨਾਲ ਚੱਲਦੇ ਹਾਂ। ਗ੍ਰੰਥਨ ਕੇ ਗਿਆਤੇ ਮਾਤੇ ਮਦ ਸਾਥ ਭਰੇ ਦਰ ਸਾਥ ਹੈ। ਜਿਹੜੇ ਬਹੁਤੇ ਪੜ੍ਹੇ ਲਿਖੇ ਲੋਕ ਆ ਉਹ ਹੰਕਾਰ ਚ ਇੰਨੀਆਂ ਡਿਗਰੀਆਂ ਦੇ ਡਿਪਲੋਮੇ ਲੈ ਲੈਣ, ਹੰਕਾਰ ਜੇ ਭਰੇ ਹੋਏ ਦੌੜੇ ਫਿਰਦੇ, ਉਹ ਵੀ ਸਾਡੇ ਲੋਕਾਂ ਕੋਲ ਨੀ ਆਉਂਦੇ। ਇਹ ਤਾਂ ਜੀ ਅਨਪੜ੍ਹ ਹੁੰਦੇ, ਇਹ ਨੀ ਪਤਾ ਵੀ ਇਹਨਾਂ ਚ ਬੜਬੜ ਬੈਠੇ। ਮਹਾਰਾਜ ਈਸ਼ਰ ਸਿੰਘ ਕਲਜੋ ਕਰਦੇ ਜਿਹਨੇ ਵਾਹਿਗੁਰੂ ਸ਼ਬਦ ਦਾ 500 ਅਰਥ ਕੀਤਾ, ਕੋਈ ਸਿੱਖਾਂ ਚ ਜੰਮਿਆ ਹਾਲੇ ਤੇ ਇਹੋ ਜਿਹੇ ਨਿਰਮਲੇ ਸੰਤ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ, ਪੰਡਿਤ ਭਾਨ ਸਿੰਘ ਜੀ ਮਹਾਰਾਜ, ਪੰਡਿਤ ਈਸ਼ਰ ਸਿੰਘ ਜੀ ਮਹਾਰਾਜ ਦੌਧਰ ਵਾਲੇ, ਪੰਡਿਤ ਹੀਰਾ ਲਾਲ ਜੀ ਮਹਾਰਾਜ, ਕਿੰਨਿਆਂ ਦੇ ਨਾਂ ਗਿਣੇ ਬਿਆਨਤ ਹਨ। ਪੰਡਿਤ ਦੇਵਾ ਸਿੰਘ ਜੀ ਮਹਾਰਾਜ, ਬਾਬਾ ਬੁੱਢਾ ਸਿੰਘ ਜੀ, ਪੰਡਿਤ ਨਿਕਾ ਸਿੰਘ ਜੀ ਮਹਾਰਾਜ, ਮਹਾਨ ਬ੍ਰਗਤ ਗੱਜ ਕੇ ਬੋਲੋ, ਐਸੇ ਐਸੇ ਮਹਾਂਪੁਰਸ਼ ਹੋ ਗੁਜਰੇ ਅੱਜ ਵੀ ਹਨ। ਤੂੰ ਅਰਜ ਕਰ ਰਹੇ ਗ੍ਰੰਥਨ ਕੇ ਗਿਆਤੇ ਮਾਤੇ ਮਦ ਸਾਥ ਭਰੇ ਦਰਸਾਤ ਹੈ, ਹੰਕਾਰ ਨਾਲ ਭਰੇ ਹੋਏ ਨਜ਼ਰ ਆ ਰਹੇ। ਦੁਖਨ ਚਮੋਰੇ ਮੋਰੇ ਉਖਨ ਸੋ ਭਾਖਨ ਕੋ ਪੰਡਤ ਭੁਪਾਲ ਤੋ ਨਾ ਸੁਣੈ ਮੇਰੀ ਬਾਤ ਹੈ। ਸਾਡੇ ਜਿਹੜੇ ਵਚਨ ਮਹਾਤਮਾ ਜਨਾਂ ਦੇ ਭੂਖਣ ਗਹਿਣਿਆਂ ਵਾਂਗ ਬੜੇ ਅਲੰਕ੍ਰਿਤ ਸੁੰਦਰ ਗ੍ਰੰਥਾਂ ਦੇ ਬਚਨ, ਅਨੁਭਵ ਦੇ ਬਚਨ, ਉਹਨਾਂ ਬਚਨਾਂ ਤੇ ਦੋਖ ਚਮੇੜਦੇ। ਇਹ ਤਾਂ ਜੀ ਪਿੰਗਲ ਦੇ ਅਨੁਸਾਰ ਨੀ, ਇਹ ਕਾਵ ਦੇ ਅਨੁਸਾਰ ਨੀ, ਇਹ ਬਿਆ ਕਰਨ ਦੇ ਅਨੁਸਾਰ ਨੀ। ਹੁਣ ਤਾਂ ਗੁਰੂ ਗ੍ਰੰਥ ਸਾਹਿਬ ਤੇ ਕਰੀ ਜਾਂਦੇ ਜੀ ਗੱਜ ਕੇ ਬੋਲੋ। ਦੁਖਨ ਚਮੋਰੇ ਮੋਰੇ ਭੂਖਨ ਸੋ ਭਾਖਨ, ਜਿਹੜੇ ਭੂਖਨ ਗਹਿਣਿਆਂ ਦੀ ਨਿਆਈ ਭਾਖਨ ਭਾਖੇ ਹੋਏ ਬਚਨ ਹਨ, ਕਥਨ ਕੀਤੇ ਹੋਏ ਪੰਡਤ ਜਿਹੜੇ ਆਪਣੇ ਨੂੰ ਬੜਬੜੇ ਵਿਦਵਾਨ ਸਮਝਦੇ, ਭੂਪਾਲ ਅਮੀਰ ਰਾਜੇ ਲੋਕ ਭੂਮੀ ਨੂੰ ਪਾਲਣ ਵਾਲੇ, ਕਹਿੰਦੇ ਭੂਮੀ ਨੂੰ ਪਾਲਦੇ ਹੈ, ਭਾਵੇਂ ਭੂਮੀ ਸਾਰੀ ਨੂੰ ਪੱਖੀ ਜਾਣ ਰੱਖਿਆ ਨਾ ਕਰੂੰ ਵੀ ਭੋਪਾਲ ਕਹੀ ਜਾਂਦੇ। ਪੰਡਿਤ ਭੋਪਾਲ ਤੋਂ ਨਾ ਸੁਣੇ ਮੇਰੀ ਬਾਤ ਹੈ, ਉਹ ਤਾਂ ਸਾਡੀ ਗੱਲ ਨੀ ਸੁਣਦੇ। ਪਰ ਸ੍ਰੀ ਜੀ ਮਹਾਰਾਜ ਕਹਿੰਦੇ ਬਰਾਗ ਛੱਤਕ ਇੱਕ ਰਾਜਾ ਸਾਧੂ ਹੋਇਆ, ਉਹ ਦੱਸ ਰਿਹਾ ਉਹਨਾਂ ਆਨ ਜੰਤ ਜਿਸ ਹੋਰ ਜਿੰਨੇ ਜੀਵ ਦੁਖੀ ਉਹ ਦੁਖੀ ਜਾਂ ਤਾਂ ਉਹ ਆਉਂਦੇ ਸਾਡੇ ਮੂੜ ਤੇਤੇ ਜਾਂ ਮੂਰਖ ਜਿਹਨੂੰ ਕੋਈ ਨਾ ਸੰਭਾਲੇ, ਕਹਿੰਦਾ ਚਲੋ ਬਾਬਿਆਂ ਕੋਲ ਲੈ ਚਲੋ, ਕੌਡੀਓ ਕੋਲ ਟਾਗੜਾ ਹੋਵੇ। ਉਹਨਾਂ ਆਨ ਜੰਤ ਜੇਤੇ ਦੁਖੀ ਮੂੜ ਦੀਨ ਦੇਤੇ। ਭਰਤਰੀ ਜੀ ਕਹਿੰਦੇ ਹੈ ਮੋਤੇ ਸਗਚਾਤ ਹਾਂ ਮੋਤੇ ਸਗਚਾਤ, ਉਹ ਸਾਤੋਂ ਸੁਬੋਧ ਕਰਦੇ ਅਸੀਂ ਉਹਨਾਂ ਤੋਂ ਐਵੇਂ ਆ ਗਏ ਤੈਵੇਂ ਵਿਅਰਥ ਗੁਆਉਣਗੇ, ਭਜਨ ਦਾ ਸਮਾਂ ਸਾਰਾ ਆ ਜਾਏ ਗੁਆ ਦੇਣਗੇ, ਵਿਅਰਥ ਗੁਆ ਦੇਣਗੇ, ਇਹਨਾਂ ਲੋਕਾਂ ਨੂੰ ਪਰੇ ਰਿਹਾ ਤੇ ਚੰਗਾ। ਔਰ ਦੁਖੀ ਮੂੜ ਦੀਨ ਦੇਤੇ ਮੋਤੇ ਸਗਚਾਤ ਹਾਂ ਮੋਤੇ ਸਗਚਾਤ, ਫਿਰ ਅੱਗੇ ਦੱਸਿਆ ਜਿਵੇਂ ਪਾਤਰ ਬਿਨਾਂ ਭਾਖੇ ਰਾਖੇ ਜੈਸੇ ਜੀਰਨ ਮਹਿਸੂ ਬਾਤ ਗਾਤ ਹੋਤ ਜਾਤ, ਜਿਵੇਂ ਵੇਦਾਂ ਦਾ ਮੰਤਰ ਪੜ੍ਹ ਕੇ ਜਿਹੜੇ ਧੂਣੇ ਦੀ ਅੱਗ ਬੁੱਝ ਚੁੱਕੀ ਹੈ ਉਹਦੇ ਚ ਅਹੂਤੀ ਸਿੱਟੀ ਜਾਏ ਉਹ ਸਵਾਹ ਵਿਚ ਮਿਲ ਕੇ ਨਿਸਫਲ ਚਲੀ ਜਾਂਦੀ ਹੈ, ਇਸ ਤਰ੍ਹਾਂ ਮੂਰਖ ਲੋਕਾਂ ਨੂੰ ਬ੍ਰਹਮ ਵਿਦਿਆ ਦਾ ਦਿੱਤਾ ਹੋਇਆ ਉਪਦੇਸ਼ ਵੀ ਨਿਸਫਲ ਚਲੇ ਜਾਂਦਾ। ਗੱਜ ਕੇ ਬੋਲੋ ਇਸ ਕਰਕੇ ਦੱਸਦੇ ਕਿ ਪਿਆਰਿਓ ਦੁਨੀਆਂ ਵਿਚ ਆ ਕੇ ਉਹਦਾ ਆਇਆ ਹੋਇਆ ਸਫਲ ਹੈ ਜਿਸ ਨੇ ਨਾਮ ਸਿਮਰਨ ਦੀ ਕਮਾਈ ਕੀਤੀ, ਸ਼ਬਦ ਸੁਰਤ ਦਾ ਅਭਿਆਸ ਕੀਤਾ, ਆਤਮਾ ਪਰਮਾਤਮਾ ਦਾ ਸਾਖਿਆਤ ਕਰ ਕੀਤਾ। ਦਸੇ ਇੰਦਰੀਆਂ ਨੋਏ ਗੋਲਕਾਂ, ਇਹਨਾਂ ਚੋਂ ਮਨ ਜਿਹੜਾ ਘੁੰਮਦਾ ਫਿਰਦਾ ਵਿਕਾਰਾਂ ਚੋਂ ਕੱਢ ਕਰਕੇ ਸੁਰਤੀ ਨੂੰ ਸ਼ਬਦ ਦੁਆਰਾ ਇਕਾਗਰ ਕਰਕੇ ਦਸਮ ਦੁਆਰ ਵਿਚ ਬੰਨਣਾ ਕੀਤਾ ਮਨ ਨੂੰ। ਇਹ ਦਸਾਂ ਦੁਆਰਿਆਂ ਵਾਲੀ ਜਿਹੜੀ ਦੇਹ ਹੈ ਨਾ ਇਹਦੇ ਚ ਮਨ ਰਾਵਣ ਹੈ, ਇਹ ਦਸਾਂ ਦੁਆਰਿਆਂ ਵਾਲੀ ਦੇਹ ਰੂਪੀ ਲੰਕਾ ਦਾ ਮਨ ਰੂਪੀ ਰਾਵਣ ਨਾਸ ਕਰ ਰਿਹਾ। ਦੂਏ ਰਾਵਣ ਦਾ ਤਾਂ ਬੁੱਤ ਸਾੜ ਦਿੰਦੇ ਹੈ, ਆਹ ਜਿਹੜਾ ਰਾਵਣ ਅੰਦਰ ਹੀ ਬੈਠਾ ਕਦੀ ਨੂੰ ਸੋਚਿਆ। ਗੱਜ ਕੇ ਬੋਲੋ ਸਤਨਾਮ। ਕਦੀ ਸੋਚਿਆ ਨੀ ਇਹ ਰਾਵਣ
अंदर कुंभकर्ण बैठे कामगुरु लुभ अहंकार आदक मेघनाद हूं दुर्योधन होनी दुशासन होनी अंदर ही बैठे जो जीव रूपी द्रौपदी की पत रोज ला रहे जीव रूपी सीता नु चरा के ले जा रहे है यदि बेपत्ती कर रहे कभी विचार की थी वो नंद ते जशोदा दा ए मन रूपी कंस की हाल कर रहा ये धर्म रूपी कृष्ण नु मारन वास्ते किवें तत्पर होया करदा कभी विचार की थी है? पर इन्ना समा किथे जी गज के बोलो कुछ फैशन चले गया सुख शराबा का बाबा चले गया आ दो दो घंटे बैठ के शीशिया के मूहरे ड्रैंग रूम अजकल मुंडे कुड़िया की करते है टेलीविजन मूहरे बैठे क्या करते है सारी सारी रात फिल्म चल दया घर चल दया किसी के कहन की कोई जरूरत रह ही नहीं गई ना उन्होंने माता है ना देने वाले च माता है तो फिर राखा रबे ही है ना गज के बोलो सतना इस करके महाराज दसते है कि शेख ब्रह्म दुनिया आया होया गुरमुख प्यारे उन्होंने सफल है बिच दुनिया सेब कमाई है ता दर्ग है बैठन पाई जिन्होंने आगे दुनिया च सेवा की नाम की कमाई की बाबा मंझ का जीवन पढ़ो भाई बहलो का जीवन पढ़ो बाबा बीड़ी चंद का जीवन पढ़ो बाबा दीप सिंह का जीवन पढ़ो भाई मणि सिंह का जीवन पढ़ो कि उन्होंने किने सिखी प्राप्त की गुरु अमरदास जी महाराज का जीवन पढ़ो माता भानी का जीवन पढ़ो बेबे नानकी माता सलखनी का जीवन पढ़ो अज्ञानी तरलोक ने बीबिया के जीवन से एक किताब लिख दी है रंग कौर रूप कौर राज कौर महाराज आला सिंह घरों माता फतो फतेह कौर बड़बड़े जीवन लिखे तरलोक कौर और कान जी फिर इसे तरह होर बड़बड़िया सारिया साखिया उन्होंने लिखिया उन्होंने जीवन पढ़ो बीबी भैन तुम तो पता लगे फैशन ला के तो नहीं इतिहास के नाम कटी बैठी बीबी रजनी आदत पिंगले पति की सेवा की कोड़े की हमारा कई बार चंगे भले नी पानी पुछदी गज केवल कई बीबिया का भी यह है बाकी बार तो इसलिए छी फिर तो दुनिया दिया जूठा मगर तुरे फिर जिमें बोल्द की खुरली च पठे होंगे भावे कुंड की हो अपनी छड़ के दूए वाली दौड़ू वो औरत औरत ही है जड़ा एक औरत चो तेन नहीं मिले दूई चो की कड़ लेंगा पर मन कि भुलेखे च दौड़ा फिर केडा अग्ञान बस होया फिर बेचे बकारा का कीड़ा होके अपना जीवन किमें बर्बाद कर रहा इतने जग जी कहा जत पा आ रहा धीरज सुनियार एहरन मत वेद हथियार भाव खला अगन तप ताओ भांडा भाओ अमृत ढाल घड़ी शब्द सची टकसाल जिन को नदर करम तनकार नानक नदरी नदर ने वो बीबी गोंदवाल सेवा चलती पति वर्त बच्चे भगूड़े च पा के आकाश मार्ग राही रोज सेवा करन आउंदी आत्मक बल जिले बच्चा रोंदा है हलूणा दें सेवा कर दी कार फिर शाम को पहुंच दी पति भी ब्रह्म ज्ञानी भजन ही कहा पूछया गुरु अमरदास नु महाराज एक बीबी अजनबी होंदी है एवं तो नहीं हाथियां मारदी पता नहीं लगता ना हुण दा पता लगता ना जानदा जे बुलाया बीबी कित्थों आउंदी कहंदी जी काबल तो आउंदी कहंदे एडी दूरों किन्ने कहंदे महाराज पति वरता धर्म दे बल ना उड करके ऐडी शक्ति है बीबी भैनों पति वरता धर्म च आ फैशन लाने ये चीजा आनी है ये ड्रैंगा के रूमां च बह के परवटे सवार नहीं आनी है आ गहने छहने नहीं आनी रंग रोगन लाने नहीं आनी है रूमां की बेअदबी करना नहीं आनी है ये नाम की कमाई पति वरता धर्म और अपने पति तो बिना सब जनानियां समझनिया मतलब किसी वाल मन बकारी ना हो ऐसा उच्चा सुचा जीवन मन बाणी शरीर करके हो जाए कहते ऐ हलूणा दिनी है कहते महाराज छोटा जा बच्चा भगूड़े च पाने जल्द रोंदा हलूणा दे दिनी है खेडन लाई मैं सेवा कर दी महाराज ने कहा बीबिया धान धन सती दर गया प्रवान जिन प्रियो पति परमेश्वर कर जाने धन सदी डर गया प्रबंध जिन अपने पति नु परमेश्वर करके जाने वो डर गया प्रवान आज सुख ना पति भी राक्ष बनी फिर बेचारियां किवें परमेश्वर बनवा शराब पी के गंदी नाली च पाए होंगे पति का भी फर्ज है असीं परमेश्वर बन के दसीए नेक काम करिए पवित्र कर्म करिए औरत दे हिरदे चो साडे देश की औरत पति नु परमेश्वर मानदी आज सत्कार क्यों घट गया बकार क्यों घट गया कि बंदे अंदर भी कमजोरी बड़ी भारी आ गई इसे तरह औरत अंदर भी आ रही दिनों दिन जे बंदियां च ना आउंदी तो औरतां नू जुड़ते ही ना सपैना कमजोरी आले पासे जाण दी पति का प्रभाव इना हुंदा जे परमेश्वर बन जाए हुण सुण लो पुरश दी तां तरां गुरु अर्जन देव दा सिख जहांगीर दा डेढ़ी वरदार जहांगीर दी लड़की नू उहनू किते वेख्या मन भरम गया राणी को गल की जहांगीर को कहंदे काफर कहंदे जी मोमन बना लो कहंदे गरीब है कहंदे महाराज बादशाह की गरीबी का जिम्मी मर्जी जमीन दे दियो कहंदा ठीक गल चली किसी ने दसिया संतराम तेन बधाइया कल बादशाह का दमाद बन दे वो कहंदे अकल की गल कर मैं शादी छुदा मैं सती वरता धर्म की पालना करदा गुरु अर्जन देव जी का सिख हां कभी असूल तो पिछे नहीं जाता एका नारी जती हो पर नारी ही पैण दुख जहांगीर ने कोनू लियाओ जे ना मने मुसलमान होना मेरी लड़की का डोला उदा सिर बढ़ के थाल च रख दे क्योंकि दौड़ गया कि मेरे ना बादशाह धक्का करू जिथों मिलिया मने ना सिर कट के थाली च रख दे जहांगीर अपनी लड़की नू कहंदा आ हुंदे आ सिखड़े बादशाह भी लड़की मिले जगीरां मिलन गवर्नरियां मिलन ते काले पिछे जीवन गुआ ले जवानी का रास ना माने विशे विकारा का आनंद ना भोगे क्योंकि लोग इन्हों बड़ा मानते पर जिन्हों आत्मा आनंद आ जाए वो विशे विकारा के आनंद नू की समझदा गज के बोलो सतनाम वो काम बिरती नू ग्रहण किवें करू जिहड़ा हंस है साते साधे निरने बुद्ध आला वो विशे विकारा की छपड़ी च क्यों नावेगा जिन्हों साध संग जी सरोवर मिल गया है आत्म ज्ञान का नाम दे सरोवर तारियां लाने वाले बेशक बकारे छपड़ी क्यों ना होंगे तो साध संग जी पैर कट लिया कहंदे आया सिखड़ा हुण कह मैनू पति मन चुकी है ये तो बहुत बड़ा धर्मी बंदा ता ही तो मैं ब्याह कराना चाहती ही धर्मी नमस्कार कर जेले उन्हें हाथ बधा के सिर नूं लाउण लगी क्योंकि देखा उत्थे लिखिया सबा गले च फिर उठो तो उन्हें कबूली नार सबा हाथ फिर उपर उड़ गया ते पराई इतरी का हाथ नहीं लुआया गज के बोलो गुरसिख का करदार ते बीबिया का करदार गुरु अमरदास कहंदे देखो ऐसिया देवियां कलयुग धन जिन्हें पति वरता धर्म की कमाई करके एडा वड्डा उच्चा ते सुचा जीवन इत्थे साडे देश च माता अनुसुई है एक पति वरता है पति कोड़ा सिंगला सारे च लई जांदी रीति तपस्या करदा ठिड वजह वो कहंदा सूरज चढ़न तो तेरा पति मर जाए वो कहंदी मैं सूरज नहीं चढ़न देना माता अनुसुईया ने ना कर दुनिया का कारोबार बंद होंदा अखीर उन्हें सूरज चढ़न दे जे पति मर गया जिंदा कर दू अपने पति वरता धर्म के बल न वो मरना ही सी शराब न माता अनुसुईया ने पति वरता धर्म के बल ना उन्हें जिंदा कर आज हूं ना स्कूलां च ना कालजां च ना घरां च आ टेलीविजन मिलती सिखिया उत्ते पुठी सिखिया मिलती ते जड़ा जात सात होवे उदा भी नाश हो जाए गज के बोलो आ गंदियां फिल्मां जड़ी तो इस करके प्यारियो आज इन्ना ही बहुत है इन्हां विचारां नूं ग्रहण करो अते गुरु बाबे नानक दा जो उपदेश है जे चलोंगे ते फिर चढ़दी कला हो जाएगी बीबियां नूं भी अज सिख्या दित्ती है ते नाले सिंघां जड़ियां अज साडे समाज हर पक्ष तों कमजोरियां आ रही इन्हां नूं तगड़े होके रोकथाम करन लई सारे ने सनदबद्ध तत्पर होना ढिले मठे नहीं रहना यह नहीं जानना कि कमजोर हां गुरु दे असूल धारो बाणी पढ़ो आत्मक बल बनाओ बिल पावर बनाओ जदों ऐसा शक्तिशाली जीवन बना लांगे दुनिया की कोई शक्ति दुनिया का कोई बकार तुहानू डला नहीं सके अज मैं बाबा दीप सिंह भाई मनी सिंह भाई मतीदास सतीदास भाई दयाला जी भाई तारू सिंह ਸੁਭਾਸ਼ ਸਿੰਘ, ਸੁਵੇਗ ਸਿੰਘ, ਬੰਦਾ ਸਿੰਘ ਬਹਾਦਰ, ਦੁਨੀਆਂ ਦੀ ਕੋਈ ਸ਼ਕਤੀ ਉਹਨਾਂ ਨੂੰ ਧਰਮ ਤੋਂ ਡਲਾ ਨਾ ਸਕੀ। ਔਰ ਜਿਹੜੇ ਮੱਥੇ ਗੁਰੂ ਦੇ ਹੁਕਮਾਂ ਚ ਰਹਿੰਦਿਆਂ ਹੋਇਆ ਆਪਾਂ ਸਰਬੰਸ ਤਾਂ ਵਾਰ ਦਿੱਤਾ ਪਰ ਧਰਮ ਨੂੰ ਔਰ ਗੁਰੂ ਨੂੰ ਗੁਰਬਾਣੀ ਨੂੰ ਪਿੱਠ ਨਹੀਂ ਦਿੱਤੀ। ਐਸਾ ਸੁੰਦਰ ਜੀਵਨ ਇਤਿਹਾਸ ਮਹਾਰਾਜ ਨੇ ਤਿਆਰ ਕੀਤਾ, ਬਨਾਵਟੀ ਗੱਲਾਂ ਨੀ ਕੀਤੀਆਂ ਇਤਿਹਾਸ ਦੀਆਂ, ਕੁਰਬਾਨੀਆਂ ਦੀਆਂ, ਸ਼ਹੀਦੀਆਂ ਦੀਆਂ, ਗੁਰਸਿੱਖੀ ਦੀਆਂ, ਮਹਾਂਪੁਰਸ਼ ਪੁਣੇ ਦੀਆਂ ਸਾਰੀਆਂ ਗੱਲਾਂ ਆਪਣੇ ਜੀਵਨ ਤੇ ਪ੍ਰਤੱਖ ਕਰਕੇ ਪੰਜਵੇਂ ਪਾਤਸ਼ਾਹ ਆਪ ਕੀ ਦੇ ਦਿੱਤੇ। ਨੌਵੇਂ ਪਾਤਸ਼ਾਹ ਸਾਹਿਬਜ਼ਾਦੇ ਮਾਤਾਵਾਂ ਸਾਧ ਸੰਗਤ ਜੀ ਦੱਸਿਆ ਕਿੰਨੇ ਪ੍ਰਾਣਾਂ ਨੂੰ ਪਿਆਰੇ ਗੁਰਸਿੱਖਾਂ ਨੇ ਸਾਨੂੰ ਆਪ ਪ੍ਰੈਕਟੀਕਲੀ ਕਰਕੇ ਦਿਖਾਇਆ। ਸਾਨੂੰ ਸਿੱਖੇ ਨਾ ਗਏ ਗੁਰੂ ਸਾਨੂੰ ਹੀ ਕਹਿੰਦਾ ਰਿਹਾ ਆਪ ਦਾ ਕੀਤਾ ਹੀ ਕੁਝ ਨੀ। ਤੇ ਜੇ ਗੁਰੂ ਦੇ ਸਿਧਾਂਤਾਂ ਦੇ ਚੱਲਾਂਗੇ ਤੇ ਜੀਵਨ ਠੋਸ ਨਿਗਰ ਮਜ਼ਬੂਤ ਬਣ ਜਾਏਗਾ। ਇਸ ਕਰਕੇ ਅੱਜ ਬੜਾ ਭਾਰੀ ਖੋਰਾ ਲੱਗਾ ਹੋਇਆ ਇਸ ਤੋਂ ਬਚਣ ਵਾਸਤੇ ਸਾਰਿਆਂ ਨੂੰ ਤਗੜੇ ਹੋ ਕੇ ਇੱਕ ਦੂਜੇ ਦੇ ਸਹਿਯੋਗੀ ਬਣ ਕੇ ਤੁਰਨਾ ਚਾਹੀਦਾ। ਪਰ ਹੋ ਕੀ ਰਿਹਾ ਇਸ ਵੇਲੇ ਸਿੱਖ ਸਿੱਖਾਂ ਦਾ ਘਾਟ ਕਰਨ ਲੱਗਾ। ਇਹ ਗੱਲਾਂ ਛੱਡ ਦਿਓ, ਫੁੱਟ ਵਿੱਚ ਨਾ ਪੋ, ਏਕਤਾ ਵਿੱਚ ਚੱਲੋ, ਯੂਨਿਟੀ ਵਿੱਚ ਆਓ, ਅਤਫਾਕ ਕਰੋ, ਪ੍ਰੇਮ ਨਾਲ ਚੱਲੋ, ਵੱਡਾ ਛੋਟਾ ਬਣ ਕੇ ਤੁਰੋ, ਗੁਰੂ ਦੇ ਹੁਕਮਾਂ ਨੂੰ ਮੰਨੋ ਤੇ ਮਹਾਰਾਜ ਚੜ੍ਹਦੀ ਕਲਾ ਕਰ ਦੇਣਗੇ, ਸਭ ਕੁਝ ਮਿਲ ਜਾਏਗਾ। ਕੋਈ ਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਲਓ ਗੱਜ ਵੱਜ ਕੇ ਸ਼ਬਦ ਪੜਿਓ ਜਰਾ ਫਿਰ ਸਮਾਪਤੀ।
ਹੱਟ ਖੁੱਲ ਗਈ ਬਾਬੇ ਨਾਨਕ ਦੀ, ਹੱਟ ਖੁੱਲ ਗਈ ਬਾਬੇ ਨਾਨਕ ਦੀ, ਹੱਟ ਖੁੱਲ ਗਈ ਬਾਬੇ ਨਾਨਕ ਦੀ, ਹੱਟ ਖੁੱਲ ਗਈ ਬਾਬੇ ਨਾਨਕ ਦੀ,
ਖੁੱਲ ਗਈ ਬਾਬੇ ਨਾਨਕ ਦੀ, ਹੱਟ ਖੁੱਲ ਗਈ ਬਾਬੇ ਨਾਨਕ ਦੀ,
ਸੌਦਾ ਕਾਰਨ ਨਸੀਬਾਂ ਬਾਲੇ, ਹੱਟ ਖੁੱਲ ਗਈ ਬਾਬੇ ਨਾਨਕ ਦੀ, ਹੱਟ ਖੁੱਲ ਗਈ ਬਾਬੇ ਨਾਨਕ ਦੀ, ਸੌਦਾ ਕਰਨ ਨਸੀਬਾਂ ਬਾਲੇ, ਹੱਟ ਖੁੱਲ ਗਈ ਬਾਬੇ ਨਾਨਕ ਦੀ, 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 ਹੱਟ ਖੁੱਲ ਗਈ ਬਾਬੇ ਨਾਨਕ ਦੀ,
ਜੱਜ ਕੇ ਬੋਲੋ। ਦਾਸ ਉਸ ਪਵਿੱਤਰ ਨਗਰੀ ਚੋਂ ਸੁਲਤਾਨਪੁਰ ਲੋਧੀ ਜਿੱਥੇ ਬਾਬਾ ਨਾਨਕ ਨੇ 13 ਸਾਲ 9 ਮਹੀਨੇ 14 ਦਿਨ ਪਵਿੱਤਰ ਚਰਨ ਪਾਏ, ਜ਼ਿੰਦਗੀ ਦਾ ਸਭ ਤੋਂ ਵੱਧ ਹਿੱਸਾ ਇਸ ਨਗਰੀ ਚ ਗੁਜ਼ਾਰੇ। ਇੱਥੇ ਹੀ ਮਹਾਰਾਜ ਦੇ ਪੁੱਤਰਾਂ ਨੇ ਅਵਤਾਰ ਧਾਰਿਆ, ਇੱਥੇ ਹੀ ਮੋਦੀ ਖਾਨਾ, ਇੱਥੇ ਡੇਰੀ
ਦੀ ਦਾਤਣ ਕਰਕੇ ਨਿਸ਼ਾਨ ਕੱਢਿਆ ਔਰ ਇੱਥੇ ਉਹ 14 ਬੱਟੇ ਮੌਜੂਦ ਹੈ ਜਿਨ੍ਹਾਂ ਨਾਲ ਮਹਾਰਾਜ ਆਪ 13-13 ਦਾ ਜਾਪ ਕਰਨ ਲੱਗ ਪਏ। ਇੱਥੇ ਹੀ ਲੇਖਾ ਜੋਖਾ ਆਇਆ ਜਿੱਥੇ ਲੇਖੇ ਵਾਧੂ ਨੇ, ਇੱਥੇ ਸੱਚੀ ਆਵਾਜ਼ਤ ਕਰਨ ਦਾ ਢੰਗ ਦੱਸੇ। ਇੱਥੋਂ ਹੀ ਮਹਾਰਾਜ ਸੱਚ ਖੰਡ ਗਏ, ਇੱਥੇ ਹੀ ਵਾਪਸ ਆਏ, ਇੱਥੇ ਹੀ ਮੂਲ ਮੰਤਰ ਦਾ ਉਚਾਰਨ ਕਰਕੇ ਗੁਰੂ ਗ੍ਰੰਥ ਦਾ ਪ੍ਰਾਰੰਭ ਕੀਤਾ। ਇੱਥੋਂ ਹੀ 4 ਅਰਦਾਸੀਆਂ ਕਰਨ ਗਏ, ਚੜਿਆ ਸੋਧਣ ਧਾਰ ਲਗਾਈ, ਉਸ ਪਵਿੱਤਰ ਨਗਰੀ ਚੋਂ ਦਾਸ ਬਾਬੇ ਨਾਨਕ ਦਾ ਸੰਦੇਸ਼ ਦੇਣ ਤੁਹਾਨੂੰ ਆਏ। ਤੇ ਬਾਬਾ ਨਾਨਕ ਦਾ ਆਪ ਦੇਸ਼ ਹੈ, ਮੰਨ ਲਓ ਜਾਂ ਨਾ ਮੰਨ ਲਓ ਤੁਹਾਡੀ ਮਰਜ਼ੀ ਹੈ, ਜੇ ਸੁੱਖ ਚਾਹੁੰਦੇ ਹਾਂ ਤੇ ਮੰਨ ਲਓ, ਤੇ ਜੇ ਆਪਣੇ ਜੀਵਨ ਦਾ ਮਾੜੇ ਕਰਮਾਂ ਦਾ ਦੁੱਖ ਭੋਗਣਾ ਚਾਹੁੰਦੇ ਤੇ ਫਿਰ ਤੁਹਾਡੀ ਮਰਜ਼ੀ ਤੇ ਹੈ, ਕਿਉਂਕਿ ਕਹਿਣਾ ਬੇਨਤੀ ਕਰਨਾ ਮੇਰਾ ਫਰਜ਼ ਹੈ, ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਤੇ। ਜੇ ਤਾਂ ਪਿਆਰੇ ਕਲਿਆਣ ਚਾਹੁੰਦੇ ਹੈ, ਜੀਵਨ ਯਾਤਰਾ ਦੀ ਸਫਲਤਾ ਚਾਹੁੰਦੇ ਹੈ, ਤੇ ਫਿਰ ਇਹਨਾਂ ਬਚਨਾਂ ਨੂੰ ਮੰਨ ਲੈਣਾ ਚਾਹੀਦਾ। ਆ ਲਓ ਸ਼ਬਦ ਪੜ੍ਹ ਲਓ ਗੱਜ ਵਜੇ। ਤੇਰਾ ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘਣਾ, 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 ਤੁਸੀਂ ਗੁਰਦੁਆਰੇ ਵਾਲੇ ਕਮੇਟੀ ਵਾਲੇ ਵੀ ਵਧਾਈ ਦੇ ਪਾਤਰ ਹੈ, ਜੋ ਜੋ ਉਹਨਾਂ ਨੂੰ ਬੇਨਤੀਆਂ ਪਿਛਲੇ ਸਮੇਂ ਚ ਕੀਤੀਆਂ ਸੀ ਤੋ ਪੰਗਤ ਵਾਸਤੇ ਕੀਤੀ, ਉਹ ਵੀ ਸੰਗਤ ਨੇ ਬੜੇ ਪਿਆਰ ਨਾਲ ਮੰਨੇ ਤੇ ਗੁਰੂ ਦੀ ਕਿਰਪਾ ਨਾਲ ਵੇਲੋ ਲੰਗਰ ਵੀ ਚੜ੍ਹਦੀ ਕਲਾ ਚ ਹੈ, ਕਦੀ ਟੋਟ ਨਹੀਂ ਆਈ। ਫਿਰ ਪੰਜਾਬੀ ਵਾਸਤੇ ਕੀਤੀ ਸੀ, ਉਹ ਵੀ 500 ਵਿਦਿਆਰਥੀ ਇੱਥੇ ਪੜ੍ਹ ਰਹੇ। ਫਿਰ ਅਜਾਇਬ ਘਰ ਲਈ, ਇਹ ਵੀ ਗੁਰੂ ਘਰ ਨੇ ਕਿਰਪਾ ਮਹਾਰਾਜ ਨੇ ਕਰ ਦਿੱਤੀ ਏ, ਇਹ 30 ਨੰਬਰ ਤੇ ਤੁਹਾਡਾ ਅਜਾਇਬ ਘਰ ਆ ਗਿਆ। ਸੋ ਇਸ ਤਰ੍ਹਾਂ ਭਾਈ, ਜੇ ਕੋਈ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਕਰੀਏ, ਅਵਸਥਾ ਪ੍ਰਾਪਤ ਹੁੰਦੀ। ਬਚਨ ਜਦੋਂ ਮੰਨਾਂਗੇ ਸਤਿਗੁਰ ਸੱਚੇ ਪਾਤਸ਼ਾਹ ਦੇ, ਚੜ੍ਹਦੀ ਕਲਾ ਤਾਂ ਆਪਣੇ ਆਪ ਦੌੜੀ ਆਉਂਦੀ ਹੈ। ਲੋਕ ਤਾਂ ਦੌੜੇ ਫਿਰਦੇ ਨਾ, ਚੜ੍ਹਦੀ ਕਲਾ ਹੋ ਜਾਏ ਕੋਈ ਕਿਤੇ ਦੌੜਾ ਕਰਦਾ ਕੋਈ ਕਿਤੇ, ਜਿਹੜਾ ਮਹਾਰਾਜ ਦਾ ਲਾਡ ਫੜ ਲੈ ਉਹਨੂੰ ਘਰ ਬੈਠੇ ਚੜ੍ਹਦੀ ਕਲਾ ਮਿਲ ਜਾਂਦੀ। ਇਹਦੇ ਨਾਲ ਤਿੰਨ ਚੀਜ਼ਾਂ, ਨਾਨਕ ਨਾਮ, ਪਹਿਲਾਂ ਤਾਂ ਨਾਮ, ਜਿਹੜਾ ਨਾਮ ਜਪੂ ਉਹਦੀ ਹੋਣੀ ਚੜ੍ਹਦੀ ਕਲਾ, ਫਿਰ ਆ ਗਿਆ ਚੜ੍ਹਦੀ ਕਲਾ, ਜਿਹੜਾ ਨਾਮ ਜਪਦਾ ਉਹਦੀ ਚੜ੍ਹਦੀ ਕਲਾ, ਫਿਰ ਤੀਜਾ ਕੀ ਆਇਆ, ਤੇਰੇ ਭਾਣੇ ਸਰਬੱਤ ਕਪਲ। ਸੋ ਇਸ ਕਰਕੇ ਸਾਰੀਆਂ ਸੰਗਤਾਂ ਭਾਈ ਗੱਜ ਵੱਜ ਕੇ ਆਇਆ ਕਰੋ, ਸਮੇਂ ਨੂੰ ਸਫਲ ਬਣਾਇਆ ਕਰੋ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਸੋ ਬਲਵੀਰ ਸਿੰਘ ਭਾਈ ਬਾਬਾ ਜਵਾਲਾ ਸਿੰਘ ਦੇ ਪਿੰਡ ਦਾ ਆ, ਇਲਾਜ ਤਾਂ ਰੱਖਣੀ ਸੀ ਨਾ ਸਾਡੀ, ਗੱਜ ਕੇ ਇਸ ਕਰਕੇ ਕਿਰਪਾ ਹੋ ਗਈ ਹੈ। ਸਾਡੇ ਵੱਲੋਂ ਸਥਾਨ ਹੈ ਜੀ, ਬਾਲ ਸਲ ਵਾਲੇ ਤੇ ਬੋਲੋ ਲੈਂਟਾਂ ਵਾਲੇ ਮੰਨ ਗਿਆ ਜੀ, ਕਹਿੰਦੇ ਜੀ ਲਿਸਟ ਵਾਲੇ ਅੱਗੇ ਜਾ ਰਹੇ। ਬਈ ਬਚਨ ਮੰਨਣਾ, ਜੇ ਬਚਨ ਕਮਾਓਗੇ ਤੇ ਜੇ ਪੂਰੇ ਬਚਨ ਮੰਨ ਲਓ ਜਿਹੜੇ ਕਹਿ ਰਹੇ ਹੈ, ਇਹ ਤਾਂ ਆਕਾਸ਼ ਦੇ ਫਰੇਸ਼ ਤੇ ਵੀ ਬਵਾਣਾ ਜੀ ਤੁਹਾਨੂੰ ਦੇਖਣ ਆਇਆ ਕਰਨਗੇ।